चंगी होवे रंग है आपे बहुरंगी जो तिस भावै नानका साई गल चंगी जो सतगुर नूं पौंदा रजा विच रहना ही गुरसिखी है रजा विच रहना ही खालसा है रजा विच रहना ही गुरमुखताई है रजा विच रहना ही सब कुछ है जे रजा विच चलांगे ते फिर ही सतगुर दी खुशी मिलनी है इस करके साध संगत विच आया ते संगत दी रंगत चढ़दी है ते कुछ ना कुछ जरूर पल्ले बन के लेके जाना चाहिदा ते माड़ी संगत तो हमेशा बचिए कहिंदे माड़ी संगत हो गई केले नूं ते चीरिया गया गुरसिखा वेखी किते नास्तकां दी सभा च ना बह जाई मनमुखां दी सभा विच ना बह जाई तेरे मन नूं चीर के रख देणगे आखो सतनाम टोटे टोटे कर देणगे खिंड जाएगा मन मनमुखां दी सभा च बैठो भावे अमृतधारी होण भावे उन्होंने कृपाना पाईया होण पर अंदरों जे नास्तक होणगे ते तू कदे चलिया जाई इदां मन टुट जाएगा जिवें शीशे ते पत्थर मारो ना टोटे टोटे हो जांदा इदां तोड़ देणगे इदां दीआं गल्लां करनगे नास्तकां वालियां ते गुरमुखां दी किते रब दे प्यारियां दी संगत विच सभा विच बैठोगे कहिंदे टुकड़े तेरे हो गए मन दे साधू ही जोड़ देंगे रंगे होए जोड़ दे गुरमुख जोड़ते ने खुद जुड़े होंगे ने वह जोड़ देंगे दास दावे नाल ये गल कहिंदा गुरु साहब की कृपा नाल कि कदे किसे रंगे हुए महापुरख का जीवन पढ़ो जिवें संत बाबा अतर सिंह मस्तवाणा साहब वाले सन एक एक साल चौंकड़ा मार के बहिंदे कदे राड़ा साहब वाले महापुरुषां दा जां बाबा आनंद सिंह जी का जीवन पढ़न लग जाओ समा रहिंदे जरूर उन्हां नूं पढ़ो ते सत्संग कदे 15 दिन 20 दिन महीना लगातार उन्हां दा जीवन पढ़दे जाओ पढ़दे जाओ पढ़दे जाओ अज शरीर करके इत्थे नहीं रहे पर उन्हां दे जीवन विच अज भी इन्नी ताकत है उन्हां दी कमाई विच उन्हां दी लिखत विच कि तीआं दिनां पिछों तुहाडे जीवन विच तब्दीली आउणी शुरू हो जाएगी जरूर असर होएगा मन विच सोचांगे भी ये एक साल चौंकड़ा मार के बैठे रहे छे महीने बैठे ही रहे 40 दिन असी कहांगे मना उते 40 40 दिन एक चौंकड़े बैठे रहिंदे सी असर इन्ना क जरूर होएगा चल तू 40 मिनट ही बह जा कर गुरमुखां दी संगत दा असर होंदा ते नास्तक जेड़े ने अज उना दियां लिखतां पढ़ लो नास्तकां ने कहना शुरू कर दिता है वह सिख लिखारी ने है लिखते इतिहास ने वह कहिंदे ने अमृत सरोवर की तो लोड़ ही नहीं दरबार साहब के सरोवर की लोड़ ही नहीं सरोवर का कोई फायदा नहीं सरोवर एवें बनाए हुए ने वह इदा कहिंदे ने अज बाणी ही अमृत है बाणी नाम आ बाणी नाल अपने मन का इशनान करवाउणा है सरोवरां की लोड़ नहीं वह कहिंदे ने यह गल होर भी कई तरह दियां गल्लां करदे ने पर यह नास्तकता है सिर्फ उहदे विच रस नहीं कोई वह मन खंडा खंडा विच चलिया जांदा मन जिहड़ा वह टुट जांदा पर गुरमुखां दी किते संगत करो अज भी कदे आप जी विचों किसे प्रेमी नूं वेल होवे ते वह कदे डायरी लै के दरबार साहब चलिया जाए दरबार साहब के बाहरले पासे बैठे रहो आउंदे जांदे राहियां नूं पुछिया जे भी दरबार साहब आया सै किवें आया सै तेनू इत्थों की मिलिया ते अज भी तुहानू एक दो चार नहीं हजारां एक दिन विच मिलणगे जिहड़े कहणगे दरबार साहब आया मेरा आ रोग नहीं सी टुटदा डाक्टरां ने जवाब दिता इत्थों टुटिया आ बीमारी सी मैनू टुट गया रोग मेरे ते आ कृपा होई कोई कहेगा मेरे ते आ बख्शिश होई सतगुरु शरीर करके चले गए पर उहनां दी बख्शिश अज भी उवें जिवें कम कर रही है आज भी सतगुरां दी बख्शिश नहीं कदे किते जांदी ਇਹ ਨਾਸਤਕਾਂ ਦੀਆਂ ਗੱਲਾਂ ਨੇ ਵੀ ਸਰੋਵਰ ਦੀ ਕੀ ਲੋੜ ਆ ਹੁਣ ਸਾਧ ਸੰਗਤ ਕਹਿੰਦੇ ਭਲਾ ਤੇ ਬਾਣੀ ਨਾਲ ਹੋਣਾ ਇਹ ਗੱਲ ਬਿਲਕੁਲ ਠੀਕ ਆ ਪਰ ਬਾਣੀ ਦਾ ਅਸਰ ਉਸ ਪਾਣੀ ਵਿੱਚ ਹੁੰਦਾ ਜੇ ਤੁਸੀਂ ਇਹ ਮੰਨਦੇ ਹੋ ਵੀ ਅੰਮ੍ਰਿਤ ਪਾਣੀ ਬਾਟੇ ਵਿੱਚ ਪਾਇਆ ਜਾਂਦਾ ਤੇ ਪੰਜ ਪਿਆਰੇ ਬਾਣੀ ਪੜ੍ਹਦੇ ਨੇ ਉਸ ਬਾਣੀ ਦਾ ਅਸਰ ਉਸ ਪਾਣੀ ਤੇ ਹੁੰਦਾ ਉਹ ਪਾਣੀ ਪਾਣੀ ਨਹੀਂ ਰਹਿ ਜਾਂਦਾ ਉਹ ਪਾਣੀ ਅੰਮ੍ਰਿਤ ਬਣ ਜਾਂਦਾ ਉੱਥੇ ਤੇ ਸਦਾ ਬਾਣੀ ਦਾ ਕੀਰਤਨ ਕੀਤਾ ਜਾਂਦਾ ਉਸ ਪਾਣੀ ਉੱਤੇ ਅਸਰ ਨਹੀਂ ਹੁੰਦਾ ਹੋਏਗਾ ਜਿਹੜਾ ਉਹ ਪਾਣੀ ਆ ਉਹ ਪਾਣੀ ਪਾਣੀ ਨਹੀਂ ਰਹਿ ਜਾਂਦਾ ਉਹ ਪਾਣੀ ਅੰਮ੍ਰਿਤ ਬਣ ਜਾਂਦਾ ਪ੍ਰੋਫੈਸਰ ਨੂੰ ਸਵਾਲ ਕੀਤਾ ਕਿਸੇ ਵਿਦਿਆਰਥੀ ਨੇ ਉਹ ਕਹਿੰਦਾ ਜੀ ਉੱਥੇ ਤੇ ਬਿਮਾਰੀਆਂ ਹਟਣਗੀਆਂ ਕੀ ਲੱਗਣਗੀਆਂ ਕਿਉਂਕਿ ਸਾਰੇ ਇੱਕੋ ਸਰੋਵਰ ਚ ਨਹਾਈ ਜਾਂਦੇ ਚੰਗਾ ਭਲਾ ਨਹਾਇਓ ਕਈ ਬਿਮਾਰੀਆਂ ਲਵਾ ਲਿਆਏਗਾ ਕਿਉਂ ਕੈਂਸਰ ਵਾਲੇ ਵੀ ਨਹਾਈ ਜਾਂਦੇ ਆ ਸ਼ੂਗਰ ਵਾਲੇ ਵੀ ਨਹਾਈ ਜਾਂਦੇ ਆ ਕਈ ਤਰ੍ਹਾਂ ਦੀਆਂ ਭੈੜੀਆਂ ਬਿਮਾਰੀਆਂ ਹੁੰਦੀਆਂ ਨੇ ਇੱਕੋ ਸਰੋਵਰ ਚ ਇੱਕੋ ਪਾਣੀ ਚ ਨਹਾਉਣ ਕਰਕੇ ਚੰਗਾ ਭਲਾ ਉਹਦੇ ਚ ਵੜ ਜਾ ਤੇ ਰੋਗੀ ਹੋ ਜਾਏਗਾ ਤੇ ਪ੍ਰੋਫੈਸਰ ਨੇ ਆਖਿਆ ਕਾਕਾ ਬੁੱਧੀ ਦੇ ਤਲ ਤੱਕ ਖਲੋਤਾ ਤੈਨੂੰ ਅਜੇ ਪਤਾ ਨਹੀਂ ਤੂੰ ਉੱਥੇ ਇੱਕ ਸਰੋਵਰ ਵਿੱਚ ਦੁਨੀਆ ਨਹਾਉਂਦੀ ਤੇ ਵੇਖੀ ਆ ਪਰ ਤੂੰ ਉੱਥੇ ਅੱਠੇ ਪੈਰ ਕੀਰਤਨ ਹੁੰਦਾ ਨਹੀਂ ਵੇਖਿਆ ਹਰ ਸਮੇਂ ਕੀਰਤਨ ਬਾਣੀ ਦਾ ਹੋ ਰਿਹਾ ਉਹ ਪਾਣੀ ਪਾਣੀ ਨਹੀਂ ਰਹਿ ਜਾਂਦਾ ਉਹ ਪਾਣੀ ਅੰਮ੍ਰਿਤ ਬਣਦਾ ਪਾਣੀ ਅੰਮ੍ਰਿਤ ਅੱਜ ਉਸ ਪਾਣੀ ਦੇ ਵਿੱਚ ਅਸਰ ਆ ਬਾਣੀ ਦਾ ਅਸਰ ਆ ਤੇ ਸਾਧ ਸੰਗਤ ਜੀ ਜਿਹੜੇ ਲੋਕ ਬੁੱਧੀ ਦੇ ਤਲ ਤੱਕ ਜਿਉਣ ਵਾਲੇ ਨੇ ਉਹਨਾਂ ਦੇ ਹਿਰਦੇ ਉਹਨਾਂ ਦੇ ਅੰਦਰੋਂ ਇਹ ਗੱਲ ਨਿਕਲਦੀ ਹੈ ਉਹਨਾਂ ਦੀ ਜ਼ਬਾਨ ਤੇ ਜਿਹੜੇ ਹਿਰਦੇ ਦੇ ਤਲ ਤੇ ਜਿਉਂਦੇ ਨੇ ਉਹ ਕਦੇ ਇਹ ਗੱਲ ਨਹੀਂ ਕਹਿੰਦੇ ਬੁੱਧੀ ਸਾਡੀ ਸੰਸਾਰ ਨੇ ਬਣਾਈ ਹੈ ਗਿਆਨ ਸਾਨੂੰ ਉਧਾਰਾ ਮਿਲਿਆ ਕੁਝ ਮਾਂ ਤੋਂ ਸਿੱਖਿਆ ਕੁਝ ਪਿਤਾ ਤੋਂ ਸਿੱਖਿਆ ਕੁਝ ਦੁਨੀਆ ਦੇ ਲੋਕਾਂ ਨੇ ਯਾਰਾਂ ਬੇਲੀਆਂ ਨੇ ਸਿਖਾ ਦਿੱਤਾ ਇੱਕ ਬੁੱਧੀ ਬਣ ਗਈ ਪਰ ਹਿਰਦਾ ਇਹਦਾ ਜਿਹੜਾ ਸੰਬੰਧ ਹੈ ਇਹ ਅਕਾਲ ਪੁਰਖ ਨਾਲ ਹੈ ਇਹ ਧੁਰੋਂ ਜਦੋਂ ਕਦੇ ਰਾਹ ਜਾਂਦੇ ਹੋਈਏ ਤੇ ਕੋਈ ਭਿਖਾਰੀ ਭੀਖ ਮੰਗਣ ਵਾਲਾ ਹੋਵੇ ਜਦੋਂ ਸਾਡੀ ਜ਼ਬਾਨ ਵਿੱਚੋਂ ਇਹ ਨਿਕਲੇ ਓਏ ਚੰਗਾ ਭਲਾ ਹੈਗਾ ਤੂੰ ਆਪ ਨਹੀਂ ਕਮਾ ਸਕਦਾ ਤੇ ਸਮਝ ਲਓ ਇਹ ਬੁੱਧੀ ਚੋਂ ਆਵਾਜ਼ ਆਈ ਹੈ ਤੇ ਜਦੋਂ ਨਿਕਲੇ ਵੇਖੋ ਯਾਰ ਗਰੀਬ ਬੰਦਾ ਬੈਠਾ ਕਿੰਨਾ ਮਾੜਾ ਭਾਵੇਂ ਕੁਛ ਵੀ ਨਾ ਦਿਓ ਕਿੰਨਾ ਦੁਖੀ ਆ ਕਿਵੇਂ ਮੰਗ ਰਿਹਾ ਸਮਝ ਲਓ ਇਹ ਹਿਰਦਾ ਬੋਲਿਆ ਖੁਸਫਨਾ ਹਿਰਦੇ ਦੀ ਆਵਾਜ਼ ਜਿਹੜੀ ਆ ਉਹ ਬੋਲਦਾ ਹੈ ਹਿਰਦਾ ਹਮੇਸ਼ਾ ਬੋਲਦਾ ਹੈ ਇੱਥੇ ਬੈਠੇ ਹੋਈ ਦਾ ਤੇ ਬੁੱਧੀ ਨੇ ਕਹਿਣਾ ਹੈ ਚੱਲ ਖਾਂ ਚੱਲੀਏ ਸੋਈਏ ਬਿਸਤਰਾ ਉਡੀਕਦਾ ਹੋਣਾ ਵੀ ਅੱਜ ਭਵਰ ਆਇਆ ਹੀ ਨਹੀਂ ਵੀ ਚੱਲੀਏ ਬੜੀਏ ਜਾ ਕੇ ਰਜਾਈ ਚ ਬੜੀਏ ਜਾ ਕੇ ਆਪਣੇ ਬਿਸਤਰੇ ਤੇ ਸੋਈਏ ਤੇ ਗੁਰਮੁਖੋ ਅੰਦਰੋਂ ਹਿਰਦਾ ਇੱਕ ਵਾਰੀ ਜ਼ਰੂਰ ਕਹੇਗਾ ਨਹੀਂ ਯਾਰ ਇੰਨੀ ਸੰਗਤ ਜੁੜੀ ਆ ਅਰਦਾਸ ਹੋਏਗੀ ਸਮਾਪਤੀ ਹੋਏਗੀ ਫਿਰ ਚੱਲਾਂਗੇ ਹਿਰਦਾ ਬੋਲੇਗਾ ਬੁੱਧੀ ਬੋਲੇਗੀ ਜਿਹੜੇ ਬੁੱਧੀ ਦੇ ਪਿੱਛੇ ਲੱਗ ਜਾਂਦੇ ਆ ਉਹ ਹਮੇਸ਼ਾ ਹੀ ਪਿੱਛੇ ਨੂੰ ਜਾਂਦੇ ਨੇ ਹਿਰਦੇ ਦੀ ਆਵਾਜ਼ ਸੁਣੋ ਹਿਰਦਾ ਕੀ ਕਹਿੰਦਾ ਮਾੜਾ ਕੰਮ ਕੋਈ ਕਰਨ ਲੱਗੋ ਇੱਕ ਵਾਰੀ ਹਿਰਦੇ ਚੋਂ ਆਵਾਜ਼ ਜ਼ਰੂਰ ਆਉਂਦੀ ਆ ਇੱਕ ਵਾਰੀ ਅੰਦਰੋਂ ਜ਼ਰੂਰ ਆਵਾਜ਼ ਨਿਕਲਦੀ ਆ ਉਹ ਹਿਰਦੇ ਦੀ ਆਵਾਜ਼ ਆ ਤੇ ਬੁੱਧੀ ਸਾਡੀ ਦੁਨੀਆ ਨੇ ਬਣਾਈ ਆ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀਆਂ ਸੋਹਣੀਆਂ ਤਿੰਨ ਚਾਰ ਲਾਈਨਾਂ ਲਿਖੀਆਂ ਨੇ ਉਹ ਕਹਿੰਦੇ ਨੇ ਕੋਈ ਪ੍ਰੇਮੀ ਬੁੱਧੀ ਦੇ ਤਲ ਤੋਂ ਉੱਪਰ ਚਲਿਆ ਗਿਆ ਗਾਂ ਲੰਘ ਗਿਆ ਬੁੱਧੀ ਤੋਂ ਜਦੋਂ ਉਹਨੇ ਵੇਖਿਆ ਬੁੱਧੀ ਤੋਂ ਉੱਚਾ ਉੱਠ ਕੇ ਆਨੰਦ ਆ ਗਿਆ ਧਿਆਨ ਦੇਣਾ ਜਿੰਨਾ ਉਚਾਈਆਂ ਤੇ ਬੁੱਧੀ ਖੰਭ ਸਾੜ ਥੱਕੀ ਵਧੋ ਵਧੀ ਦਿਲ ਉੱਥੇ ਮਾਰਦਾ ਉਡਾਰੀਆਂ ਜਿਹੜੀਆਂ ਉਚਾਈਆਂ ਤੇ ਜਾ ਕੇ ਬੁੱਧੀ ਖੰਭ ਸਾੜ ਦਿੱਤੇ ਥੱਕ ਗਈ ਬੁੱਧੀ ਦੀ ਪਹੁੰਚ ਰੁਕ ਗਈ ਬੁੱਧੀ ਅੱਗੇ ਨਹੀਂ ਵੱਧਦੀ ਉਦੋਂ ਅੱਗੇ ਫਿਰ ਦਿਲ ਉਡਾਰੀਆਂ ਮਾਰਦਾ ਉਦੋਂ ਗਾਂ ਦੀਆਂ ਗੱਲਾਂ ਕਰਦਾ ਜਿੰਨਾ ਉਚਾਈਆਂ ਤੇ ਬੁੱਧੀ ਖੰਭ ਸਾੜ ਥੱਕੀ ਵਧੋ ਵਧੀ ਦਿਲ ਉੱਥੇ ਮਾਰਦਾ ਉਡਾਰੀਆਂ ਜਦੋਂ ਉੱਪਰ ਜਾ ਕੇ ਵੇਖਿਆ ਪਿਆਲੇ ਅਣ ਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ ਰਸਤੇ ਸਰੂਰ ਆਵੇ ਝੂਮਾ ਆਉਣ ਪਿਆਰੀਆਂ ਅਣ ਡਿੱਠਾ ਪਿਆਲਾ ਉਹਦੇ ਨਾਲ ਬੁੱਲ ਲੱਗ ਗਏ ਰਸ ਆਇਆ ਬੜੀਆਂ ਪਿਆਰ ਦੀਆਂ ਝੂਮਾ ਆ ਰਹੀਆਂ ਨੇ ਰਸਤੇ ਸਰੂਰ ਆਵੇ ਝੂਮਾ ਆਉਣ ਪਿਆਰੀਆਂ ਕਹਿੰਦੇ ਜਦੋਂ ਬੁੱਧੀ ਦੇ ਤਲ ਤੋਂ ਉੱਪਰ ਲੰਘੇ ਤੇ ਜਿਹੜੇ ਬੁੱਧੀ ਦੇ ਤਲ ਤੱਕ ਹੀ ਖੜੇ ਸਨ ਉਹਨਾਂ ਨੇ ਸਾਨੂੰ ਕਮਲੇ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਪਾਗਲ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕੀ ਆਖਿਆ ਰੁਕ ਜਾ ਗਾਂ ਨਾ ਜਾਈ ਗਿਆਨੀ ਸਾਨੂੰ ਹੋੜਦਾ ਏ ਵਹਿਮੀ ਢੋਲਾ ਆਖਦਾ ਏ। ਗਿਆਨੀ ਸਾਨੂੰ ਹੋੜਦਾ ਏ, ਜਿਹੜਾ ਗਿਆਨ ਕੇਵਲ ਅੱਖਰੀ ਗਿਆਨ ਜਿਹਦੇ ਕੋਲ ਆ, ਕਿਤਾਬਾਂ ਹੀ ਪੜ੍ਹੀਆਂ ਨੇ ਗਲੀਆਂ, ਗਿਆਨੀ ਸਾਨੂੰ ਹੋੜਦਾ ਏ ਵਹਿਮੀ ਢੋਲਾ ਆਖਦਾ ਏ। ਓਏ ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ, ਜਿਹੜੇ ਬੁੱਧੀ ਤੋਂ ਤਾਂ ਲੰਘੇ ਉਹ ਮਾਰੇ ਗਏ ਕਿਉਂਕਿ ਉਹ ਵੀ ਉੱਥੋਂ ਤੱਕ ਹੀ ਗਿਆ ਸੀ, ਉਹ ਦੁਗਾਂ ਤੇ ਲੰਘੇ ਹੀ ਨਹੀਂ ਸੀ, ਇਸ ਕਰਕੇ ਉਹ ਆਵਾਜ਼ਾਂ ਮਾਰਦਾ। ਗਿਆਨੀ ਸਾਨੂੰ ਹੋੜਦਾ ਏ ਵਹਿਮੀ ਢੋਲਾ ਆਖਦਾ ਏ। ਓਏ ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ, ਪਰ ਜਿਹੜਾ ਗਾਂ ਲੰਘਿਆ ਸੀ ਉਹਨੇ ਜਵਾਬ ਦਿੱਤਾ, ਬੈਠ ਬੈਠ ਵੇ ਗਿਆਨੀ ਬੁੱਧੀ ਮੰਡਲਾਂ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੇ ਲੱਗ ਗਈਆਂ ਯਾਰੀਆਂ। ਤੂੰ ਤੇ ਬੁੱਧੀ ਮੰਡਲ ਦੀ ਕੈਦ ਵਿੱਚ ਹੈ, ਬੈਠਾ ਰਹਿ ਆਪਣੀ ਜਗ੍ਹਾ ਤੇ, ਸਾਡੀ ਜਿਹੜੀ ਯਾਰੀ ਆ ਉਹ ਏਦੂ ਤਾਂ ਦੀ ਆ। ਆਖੋ ਸਤਨਾਮ। ਤੇ ਆਪਣੇ ਗੁਰੂ ਤੇ ਸ਼ੰਕਾ ਕਰਦਾ ਜਿਹੜਾ, ਉਹਦੇ ਕੋਲ ਕੇਵਲ ਅੱਖਰੀ ਗਿਆਨ ਹੁੰਦਾ, ਉਹ ਬੁੱਧੀ ਦੇ ਤਲ ਤੱਕ ਖਲੋਤਾ ਹੈ। ਜਿਹੜਾ ਹਿਰਦੇ ਚੋਂ ਬੋਲੇਗਾ ਉਹਦੇ ਅੰਦਰੋਂ ਸਦਾ ਹੀ ਸ਼ਰਧਾ ਨਿਕਲੇਗੀ, ਸ਼ਰਧਾ ਦੀ ਗੱਲ ਦੂਜੀ ਗੱਲ ਨਹੀਂ ਹੋਏਗੀ। ਤੇ ਅੱਖਰੀ ਗਿਆਨ ਜਿਹੜਾ ਅੱਜ ਸੰਸਾਰ ਵਿੱਚ ਬਹੁਤ ਹੈ, ਬੁੱਧੀ ਦੇ ਤਲ ਤੱਕ ਜਿਉਣ ਵਾਲਿਆਂ ਦੀ ਸੰਸਾਰ ਵਿੱਚ ਕਮੀ ਨਹੀਂ, ਹਿਰਦੇ ਦੇ ਤਲ ਤੱਕ ਜਿਉਣ ਵਾਲੇ ਬਹੁਤ ਘੱਟ ਲੋਕ ਹਨ, ਵਿਰਲੇ ਵਿਰਲੇ ਨੇ ਜਿਹੜੇ ਹਿਰਦੇ ਦੀ ਸੁਣਦੇ ਨੇ। ਇਹਦਾ ਸੰਬੰਧ ਧੁਰ ਨਾਲ ਹੈ, ਧੁਰ ਨਾਲ। ਸੋ ਇਸ ਕਰਕੇ ਹਿਰਦੇ ਦੇ ਵਿੱਚੋਂ ਤੇ ਸਾਧ ਸੰਗਤ ਵਿੱਚ ਆਈਏ, ਸੰਗਤ ਵਿੱਚ ਆਉਣ ਨਾਲ ਰੰਗਤ ਜ਼ਰੂਰ ਚੜ੍ਹਦੀ ਹੈ। ਅੱਜ ਵੀ ਸੱਚੇ ਪਾਤਸ਼ਾਹ ਦੀ ਮਿਹਰ ਜ਼ਰੂਰ ਹੁੰਦੀ ਹੈ। ਅੱਜ ਵੀ ਕਾਲੇ ਕਾਂ ਕਹਿੰਦੇ ਨੇ ਜਾਂਦੇ ਸੀ ਸਰੋਵਰ ਵਿੱਚ ਤੇ ਚਿੱਟੇ ਬਣ ਬਣ ਨਿਕਲਦੇ ਸੀ, ਤੇ ਸਾਡੇ ਲਿਖਾਰੀਆਂ ਨੇ ਲਿਖ ਦਿੱਤਾ ਵੀ ਕਾਲੇ ਕਾਂ, ਕਾਲੇ ਰੰਗ ਦੇ ਕਾਂ ਚਿੱਟੇ ਨਹੀਂ ਹੋਏ। ਉਹ ਲਿਖਦੇ ਨੇ, ਸਾਡੇ ਸਿੱਖ ਲਿਖਾਰੀ ਲਿਖਦੇ ਨੇ, ਦਰਬਾਰ ਸਾਹਿਬ ਦੀ ਗੱਲ ਗਲਤ ਆ, ਉੱਥੇ ਕਾਲੇ ਕਾਂ ਚਿੱਟੇ ਨਹੀਂ ਹੋਏ। ਮੰਨ ਵੀ ਲਓ ਲਈਏ ਤੁਹਾਡੀ ਗੱਲ 1% ਕਿ ਜੇ ਉਹ ਗਲਤ ਆ, ਪਰ ਉਹਨੂੰ ਇੱਕ ਪਾਸੇ ਛੱਡ ਦਿਓ, ਅੱਜ ਕਾਲੇ ਮਨਾਂ ਵਾਲੇ ਲੋਕ ਉੱਥੇ ਜਾਂਦੇ ਨੇ ਤੇ ਚਿੱਟੇ ਹੁੰਦੇ ਨੇ, ਬੜੇ ਮਨਮੁੱਖ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਗੁਰਮੁਖ ਬਣ ਜਾਂਦੇ ਨੇ, ਉਹਨਾਂ ਨੂੰ ਕੁਝ ਲੈਕਚਰ ਕਰਨ ਦੀ ਲੋੜ ਨਹੀਂ, ਉਹ ਆਪੇ ਹੀ ਮੰਨ ਜਾਂਦੇ ਨੇ। ਦਰਬਾਰ ਸਾਹਿਬ 'ਚ ਜਾ ਕੇ ਅੱਜ ਹਜ਼ਾਰਾਂ ਨੌਜਵਾਨ ਕਹਿੰਦੇ ਨੇ ਉੱਥੇ ਜਾ ਕੇ ਅਸੀਂ ਦਾੜੀ ਰੱਖਣੀ ਹੈ। ਰੱਜ ਕੇ ਸ਼ਰਾਬ ਪੀਣ ਵਾਲਾ ਦਰਬਾਰ ਸਾਹਿਬ ਦਰਸ਼ਨ ਕਰਦਾ ਹੈ, ਕਹਿੰਦਾ ਗੁਰੂ ਰਾਮਦਾਸ ਜੀ ਅੱਜ ਤੇਰੇ ਦਰ ਦੇ ਦਰਸ਼ਨ ਕਰ ਲਏ ਨੇ, ਮੈਂ ਨਹੀਂ ਪੀਣੀ ਅੱਜ ਤੋਂ ਮੁੜ ਕੇ। ਬੜੇ ਨੇ ਜਿਹੜੇ ਉੱਥੇ ਜਾ ਕੇ ਅੱਜ ਵੀ ਪ੍ਰਣ ਕਰਕੇ ਆਉਂਦੇ ਨੇ, ਅੱਜ ਵੀ ਜਿਨ੍ਹਾਂ 'ਤੇ ਅਸਰ ਹੁੰਦਾ ਹੈ, ਅੱਜ ਵੀ ਜਿਨ੍ਹਾਂ 'ਤੇ ਰੰਗਤ ਚੜ੍ਹ ਰਹੀ ਹੈ। ਸੱਚੇ ਪਾਤਸ਼ਾਹ ਦੀ ਮਿਹਰ ਹੋ ਜਾਏ, ਕੀ ਪਤਾ ਕਦੋਂ ਕਿਹਦੇ ਉੱਤੇ ਕਿਰਪਾ ਹੋ ਜਾਣੀ, ਬਖਸ਼ਿਸ਼ ਹੋ ਜਾਣੀ ਹੈ। ਦਾਸ ਸਰਜ ਕਰ ਰਿਹਾ ਸੀ ਵੀ ਜੂਆ ਖੇਡਣ ਦੀ ਬਿਮਾਰੀ ਜਿਹੜੀ ਹੈ ਬੜੀ ਭੈੜੀ ਹੈ, ਇਤਿਹਾਸਕ ਪ੍ਰਮਾਣ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਇੱਕ ਸਿੱਖ ਸੀ ਲਾਹੌਰ 'ਚ ਜਿਹਦਾ ਨਾਮ ਮੂਲਾ ਸੀ, ਇੱਕ ਮੂਲਾ ਸਿਆਲਕੋਟੀਆ ਸੀ ਸਿਆਲਕੋਟ ਦੇ ਰਹਿਣ ਵਾਲਾ, ਇੱਕ ਮੂਲਾ ਸੀ ਰਹਿਣ ਵਾਲਾ ਲਾਹੌਰ ਦਾ। ਤੇ ਜੂਆ ਖੇਡਣ ਦੀ ਆਦਤ ਪੈ ਗਈ, ਜ਼ਮੀਨ ਵਿਕ ਗਈ, ਵੱਡੀ ਸਾਰੀ ਕੋਠੀ ਸੀ ਮਹਿਲ ਵਰਗੀ ਬਣੀ ਹੋਈ ਉਸ ਵੇਲਿਆਂ 'ਚ, ਜਿਵੇਂ ਪਹਿਲੇ ਰਾਜੇ ਮਹਾਰਾਜਿਆਂ ਦੇ ਇੱਦਾਂ ਦਾ ਬਹੁਤ ਸੋਹਣਾ ਮਕਾਨ, ਉਹ ਵਿਕ ਗਿਆ, ਜ਼ਮੀਨ ਵਿਕ ਗਈ, ਬਹੁਤ ਵੱਡੀ ਦੁਕਾਨ ਸੀ ਇਹਦੀ ਉਹ ਵਿਕ ਗਈ, ਚੌਧਰ ਪੁਣਾ ਸਭ ਕੁਝ ਚੱਲਿਆ ਗਿਆ, ਅੰਤਾਂ ਦੀ ਗਰੀਬੀ ਆ ਗਈ। ਤੇ ਸਤ ਸੰਗਤ ਜੀ ਜਦੋਂ ਅੰਤਾਂ ਦੀ ਗਰੀਬੀ ਉਸ ਮੂਲੇ ਉੱਤੇ ਆ ਗਈ, ਕਹਿੰਦੇ ਨੇ ਜੇ ਕਿਤੇ ਉਹਨੂੰ ਦੋ ਪੈਸੇ ਵੀ ਕਿਤੋਂ ਮਿਲ ਜਾਂਦੇ ਸੀ ਤੇ ਉਹ ਵੀ ਦਾਤ ਤੇ ਲਾ ਦਿੰਦਾ ਸੀ, ਹੋ ਸਕਦਾ ਬਾਜੀ ਪਲਟ ਜਾਏ, ਹੋ ਸਕਦਾ ਬਾਜੀ ਪਲਟ ਜਾਏ, ਦੋ ਦੋ ਪੈਸੇ ਵੀ ਜੇ ਕਿਤੇ ਮਿਲਣ ਤੇ ਦਾਤ ਤੇ ਲਾਉਂਦਾ, ਹੋ ਸਕਦਾ ਮੇਰੇ ਵੱਲ ਦੀ ਗੱਲ ਹੋ ਜਾਏ, ਮੇਰੇ ਕੋਲ ਫਿਰ ਜੋ ਗਿਆ ਧਨ ਹੈ ਫਿਰ ਮੁੜ ਕੇ ਆ ਜਾਵੇ। ਪਰ ਉਹ ਨਾ ਗੱਲ ਬਣੀ। ਇੱਕ ਦਿਨ ਗਵਾਂਢ ਵਿੱਚੋਂ ਇੱਕ ਪਰਿਵਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾਣ ਵਾਲਾ ਸੀ, ਧਿਆਨ ਦੇਣਾ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾਣ ਵਾਲਾ ਇੱਕ ਪਰਿਵਾਰ, ਉਹਨਾਂ ਨੇ ਆਖਿਆ ਕਹਿੰਦੇ ਮੂਲਿਆ ਉਹਦੇ ਘਰ ਵਾਲੀ ਨੂੰ ਕਿ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾਓ, ਜੋ ਗਿਆ ਮੁੜ ਕੇ ਆ ਜਾਏਗਾ, ਜੂਏ ਨਾਲ ਗੱਲ ਨਹੀਂ ਬਣਨੀ, ਜੋ ਚੱਲਿਆ ਗਿਆ ਸਭ ਕੁਝ ਦੁਬਾਰਾ ਫਿਰ ਮੁੜ ਕੇ ਆ ਜਾਏਗਾ। ਮੂਲੇ ਦੇ ਘਰ ਵਾਲੀ ਕਹਿਣ ਲੱਗੀ ਮੈਂ ਤੇ ਤਿਆਰ ਹਾਂ ਪਰ ਮੇਰੇ ਘਰ ਵਾਲੇ ਨੇ ਨਹੀਂ ਮੰਨਣਾ। ਤੇ ਉਹ ਜਿਹੜੇ ਗਵਾਂਢੀ ਸੀ ਕਹਿੰਦੇ ਜਿਵੇਂ ਮਰਜ਼ੀ ਉਹਨੂੰ ਇੱਕ ਵਾਰੀ ਮਨਾ ਲੈ, ਇੱਕ ਵਾਰੀ ਗੁਰੂ ਨਾਨਕ ਦੇ ਦਰਸ਼ਨ ਕਰ ਲਵੇ, ਸਭ ਕੁਝ ਮੁੜ ਕੇ ਆ ਜਾਏਗਾ। ਕਹਿੰਦੇ ਸਤ ਬਚਨ ਇਤਿਹਾਸ ਗਵਾਹ ਇਸ ਗੱਲ ਦਾ ਕਿ ਜਦੋਂ ਉਹ ਸ਼ਾਮ ਨੂੰ ਘਰ ਆਇਆ ਮੂਲਾ ਉਹਦੇ ਘਰ ਵਾਲੀ ਬੀਬੀ ਨੇ ਆਖਿਆ ਤੁਸੀਂ ਜ਼ਮੀਨ ਵੇਚ ਦਿੱਤੀ ਮੈਂ ਤੁਹਾਨੂੰ ਨਹੀਂ ਆਖਿਆ ਤੁਹਾਡੀ ਮੰਨੀ ਤੁਸੀਂ ਘਰ ਵੇਚਿਆ ਮੈਂ ਤੁਹਾਡੇ ਪਿੱਛੇ ਚੱਲੀ ਤੁਸੀਂ ਛੱਪਰੀ ਬਣਾ ਕੇ ਹੁਣ ਛੱਪਰੀ ਵਿੱਚ ਰਹਿੰਦੇ ਹੋ ਮੈਂ ਤੁਹਾਡੀ ਕਦੇ ਨਹੀਂ ਮੋੜੀ ਤੁਹਾਡੇ ਮਗਰ ਮਗਰ ਤੁਰੀ ਆ ਪਰ ਇੱਕ ਅੱਜ ਤੁਸੀਂ ਮੇਰੀ ਨਾ ਮੋੜਿਓ ਉਹ ਕਹਿੰਦਾ ਕੀ ਮੂਲਾ ਕਹਿੰਦਾ ਦੱਸ ਮੇਰੇ ਮਨ ਦੀ ਇੱਛਾ ਹੈ ਵੀ ਕਰਤਾਰਪੁਰ ਦੀ ਧਰਤੀ ਤੇ ਸਾਡੇ ਗਵਾਂਢੀ ਗੁਰੂ ਨਾਨਕ ਸਾਹਿਬ ਕੋਲ ਜਾਂਦੇ ਨੇ ਆਪਾਂ ਵੀ ਚੱਲੀਏ ਤੇ ਅੱਗੋਂ ਉਹਦਾ ਜਵਾਬ ਸੀ ਮੈਂ ਕਿਸੇ ਸਾਧ ਦੇ ਕੋਲ ਨਹੀਂ ਗਿਆ ਨਾ ਮੈਂ ਜਾਣਾ ਤੇ ਘਰ ਵਾਲੀ ਬੀਬੀ ਕਹਿਣ ਲੱਗੀ ਉਹ ਕੋਈ ਆਮ ਸਾਧੂ ਨਹੀਂ ਉਹ ਬੜੀ ਕਮਾਈ ਵਾਲੇ ਨੇ ਇੱਕ ਵਾਰੀ ਚੱਲ ਤੇ ਸਹੀ ਤੇ ਘਰ ਵਾਲੀ ਦੇ ਬਹੁਤਾ ਕਹਿਣ ਤੇ ਕਹਿੰਦੇ ਨੇ ਮੂਲਾ ਤੁਰਿਆ ਸੀ ਤੇ ਗੱਲ ਇੱਕ ਕਹਿੰਦਾ ਗੱਲ ਸੁਣ ਲੈ ਭਾਗਵਾਨ ਨੇ ਚੱਲਿਆ ਮੈਂ ਜਾਣਾ ਪਰ ਮੈਂ ਬਾਬੇ ਨਾਨਕ ਨੂੰ ਮੱਥਾ ਨਹੀਂ ਟੇਕਣਾ ਮੈਂ ਮੱਥਾ ਨਹੀਂ ਟੇਕਣਾ ਸਭ ਕੁਝ ਚੱਲਿਆ ਗਿਆ ਰੱਸੀ ਸੜ ਗਈ ਆ ਜੇ ਵੱਟ ਨਹੀਂ ਨਿਕਲੇ ਮੈਂ ਨਹੀਂ ਮੈਂ ਮੱਥਾ ਨਹੀਂ ਟੇਕਣਾ ਬਾਬੇ ਨਾਨਕ ਨੂੰ ਗਵਾਂਢੀ ਜਿਹੜੇ ਨੇ ਉਹ ਕਹਿੰਦੇ ਨੇ ਨਾ ਖਾਂ ਟੇਕੀ ਤੂੰ ਚੱਲ ਤੇ ਸਹੀ ਉਹਨਾਂ ਨੂੰ ਪਤਾ ਹੈ ਵੀ ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਚੱਲਿਆ ਗਿਆ ਉੱਥੇ ਤੇ ਬੜੇ ਬੜੇ ਪੀਰ ਫਕੀਰ ਝੁਕ ਜਾਂਦੇ ਨੇ ਤੇਰੇ ਨੈਣਾਂ ਕਈ ਨਜ਼ਰ ਦੇ ਤੀਰ ਮਾਰੇ ਬਣ ਕੇ ਚਾਟੜੇ ਲੱਖ ਰਾਹਗੀਰ ਤੇਰੇ ਰਾਹ ਜਾਂਦੇ ਰਾਹੀ ਵੀ ਤੇਰੇ ਚਾਟੜੇ ਬਣ ਜਾਂਦੇ ਨੇ ਜਦੋਂ ਸੱਚੇ ਪਾਤਸ਼ਾਹ ਮਿਹਰ ਦੀ ਨਜ਼ਰ ਕਿਸੇ ਤੇ ਪਾ ਦੇਣ ਤੇ ਸਾਧ ਸੰਗਤ ਜੀ ਤੇਰੇ ਦਾਤਾ ਤੇਰੇ ਮਰੀਦਾਂ ਦੀ ਗਿਣਤੀ ਰੱਬ ਜਾਣੇ ਤੇਰੇ ਮਰੀਦਾਂ ਦੀ ਗਿਣਤੀ ਰੱਬ ਜਾਣੇ ਪੈਰੀ ਪੈਰ ਪੈ ਪੀਰਾਂ ਦੇ ਪੀਰ ਤੇਰੇ ਤੇਰੇ ਚਰਨਾਂ ਵਿੱਚ ਪੀਰਾਂ ਦੇ ਪੀਰ ਝੁਕ ਗਏ ਬੜੇ ਬੜੇ ਰਾਜੇ ਮਹਾਰਾਜੇ ਝੁਕ ਗਏ ਪਤਾ ਸੀ ਮੂਲਾ ਇੱਥੇ ਹੀ ਗੱਲਾਂ ਕਰਦਾ ਸਤਿਗੁਰਾਂ ਦੇ ਸਾਹਮਣੇ ਜਾ ਕੇ ਇਹਨੇ ਬੋਲ ਨਹੀਂ ਸਕਣਾ ਸਾਧ ਸੰਗਤ ਜੀ ਆਓ ਜੀ ਆਇਆਂ ਨੂੰ ਉਹਨਾਂ ਨੂੰ ਆਖੀਏ ਵਧਾਈਆਂ ਦਈਏ ਵਧਾਈ ਦੇ ਪਾਤਰ ਨੇ ਜਿਹੜੇ ਅੱਜ ਗੁਰੂ ਗੋਬਿੰਦ ਸਿੰਘ ਦੇ ਬਣ ਕੇ ਆਏ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ ਉੱਥੇ ਨਾਲ ਪੰਜ ਪਿਆਰਿਆਂ ਦੇ ਦਰਸ਼ਨ ਪਿਆਰ ਨਾਲ ਸਾਰੇ ਦਰਸ਼ਨ ਕਰਿਓ ਤੇ ਉਹਨਾਂ ਸਾਰੀਆਂ ਸੰਗਤਾਂ ਨੂੰ ਜਿਵੇਂ ਅੱਗੇ ਆਪਾਂ ਜੀ ਆਇਆਂ ਕਹਿੰਦੇ ਹਾਂ ਉਦਾਂ ਹੀ ਸਾਰੇ ਫਿਰ ਉਹਨਾਂ ਨੂੰ ਜੀ ਆਇਆਂ ਆਖੀਏ ਜੀ ਆਇਆਂ ਨੂੰ ਜੀ ਆਇਆਂ ਨੂੰ ਜਾਇਆ ਨੂੰ ਆਇਆ ਨੂੰ ਜੀ ਆਇਆ ਸ਼ੱਕੇ ਆਇਓ ਜਿਹੜਾ ਰਾਹ ਬਣਿਆ ਇੱਥੇ ਹੀ ਮੱਥਾ ਟੇਕ ਕੇ ਬਹਿ ਜਾਓ ਰਾਹ 'ਚ ਹੀ ਬੈਠੋ ਇੱਥੇ ਕਿਉਂਕਿ ਅੱਗੇ ਜਗ੍ਹਾ ਹੈ ਨਹੀਂ ਚੜ੍ਹਦੀ ਕਲਾ ਰਹੇ ਨਿਤ ਤੇਰੀ ਮੰਤਾਲ ਸਾਰੀ ਚੜ੍ਹਦੀ ਕਲਾ ਰਹੇ ਨਿਤ ਤੇਰੀ ਜਿਹੜੀਆਂ ਜਿਹੜੀਆਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਆ ਉਹਨਾਂ ਨੂੰ ਲੱਖ ਲੱਖ ਵਧਾਈ ਜੋ ਮਹਾਰਾਜ ਦੀ ਕਿਰਪਾ ਨਾਲ 425 ਪੁਰਾਣੇ ਗੁਰੂ ਕੇ ਜਹਾਜ਼ੇ ਚੜ੍ਹੇ ਆ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਆ ਸਾਰੀ ਸੰਗਤ ਵੱਲੋਂ ਸਾਰੇ ਪੰਥ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਤੇ ਸਾਰੀ ਸੰਗਤ ਨੂੰ ਬੇਨਤੀ ਆ ਜਿਵੇਂ ਅੱਗੇ ਵੀ ਬਾਹਾਂ ਖੜੀਆਂ ਕਰਨੇ ਆ ਇਹ ਬਾਹਾਂ ਖੜੀਆਂ ਕੋਈ ਨੋਟਾਂ ਜਾਂ ਵੋਟਾਂ ਵਾਸਤੇ ਨਹੀਂ ਇਹ ਬਾਹਾਂ ਖੜੀਆਂ ਕੋਈ ਕਾਨਫਰੰਸਾਂ ਵਾਂਗੂ ਨਹੀਂ ਬਾਹਾਂ ਖੜੀਆਂ ਤਾਂ ਕੀਤੀਆਂ ਜਾਂਦੀਆਂ ਨੇ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹਨ ਇੱਕ ਹਲੂਣਾ ਦੇਣ ਵਾਸਤੇ ਇੱਕ ਜਾਗਰਤੀ ਵਾਸਤੇ ਇੱਕ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਸਾਰੀ ਸੰਗਤ ਨੂੰ ਬੇਨਤੀ ਹੈ ਜਿਹਨਾਂ ਨੂੰ ਇਹ ਸਮਾਗਮ ਦਾ ਚਾਅ ਹੈ ਅੰਮ੍ਰਿਤ ਸੰਚਾਰ ਦੀ ਖੁਸ਼ੀ ਹੈ ਉਹ ਜ਼ਰੂਰ ਆਪਣੀ ਖੁਸ਼ੀ ਦਾ ਇਜ਼ਹਾਰ ਬਾਹਾਂ ਖੜੀਆਂ ਕਰਕੇ ਕਰਨ ਵੀ ਸਾਨੂੰ ਚਾਅ ਹੈ ਅੱਗੇ ਤੋਂ ਵੀ ਮਰਜ਼ ਸਾਡੇ ਤੇ ਇਸੇ ਤਰ੍ਹਾਂ ਮਿਹਰ ਕਰਨ ਸਾਰੇ ਬਾਹਾਂ ਖੜੀਆਂ ਕਰਿਓ ਰਹਿ ਨਾ ਜਾਏ ਸਾਰੇ ਕਿਰਪਾ ਕਰਿਓ ਵੇਖੋ ਪਿਆਰਿਓ ਅੱਜ ਤੋਂ 22 ਸਾਲ ਪਹਿਲਾਂ ਸਮੇਂ ਦੀਆਂ ਸਰਕਾਰਾਂ ਨੇ ਸੋਚਿਆ ਹੋਣਾ ਜੇ ਦਰਬਾਰ ਸਾਹਿਬ ਢਾਹਤਾ ਤੇ ਖਰੇ ਸਿੱਖ ਖਤਮ ਹੋ ਜਾਣਗੇ। ਅੱਜ ਤੋਂ 22 ਸਾਲ ਪਹਿਲਾਂ ਆ 4-5-6 ਜੂਨ ਚੱਲ ਰਿਹਾ, ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ। ਉਹ ਗੋਲੀਆਂ ਦੇ ਨਿਸ਼ਾਨ ਸਿੱਖਾਂ ਦਿਆਂ ਦਿਲਾਂ ਤੇ ਅਜੇ ਵੀ ਘਾਉ ਬਣੇ ਹੋਏ ਨੇ। ਧਿਆਨ ਦੇਣਾ, ਉਸ ਸਮੇਂ ਦੀ ਹਕੂਮਤ ਦੀ ਸੋਚ ਸੀ ਕਿ ਖਰੇ ਇਹਨਾਂ ਗੱਲਾਂ ਨਾਲ ਸਿੱਖ ਮੁੱਕ ਜਾਣਗੇ, ਖਤਮ ਹੋ ਜਾਣਗੇ। ਪਰ ਅੱਜ 22 ਸਾਲ ਲੰਘ ਗਏ ਨੇ, ਦਰਬਾਰ ਸਾਹਿਬ ਨਵਾਂ ਬਣ ਗਿਆ, ਉਹਦੀ ਮੁਰੰਮਤ ਹੋ ਗਈ। ਗੁਰੂ ਘਰ ਦੀ ਇਮਾਰਤ ਦੀ ਗੱਲ ਕਰ ਰਿਹਾ ਤੇ ਅਕਾਲ ਤਖਤ ਸਾਹਿਬ ਅੱਗੇ ਨਾਲੋਂ ਵੀ ਸੋਹਣਾ ਬਣ ਗਿਆ, ਸੰਗਤਾਂ ਦੀ ਗਿਣਤੀ ਵੀ ਉਦੋਂ ਵੱਧ ਗਈ ਹੈ। ਤੇ ਵੇਖੋ, ਖਤਮ ਕਰਨ ਵਾਲੇ ਆਪ ਖਤਮ ਹੋ ਗਏ, ਸਿੱਖਾਂ ਦੀ ਅੱਜ ਫੇਰ ਚੜ੍ਹਦੀ ਕਲਾ। ਸਾਧ ਸੰਗਤ ਜੀ, ਕਿੰਨਾ ਕੁਝ ਹੋਇਆ ਅੱਜ ਫੇਰ। ਐ ਜ਼ਾਲਮ ਕਿਸ ਕਿਸ ਕੋ ਕਾਟੋਗੇ, ਹਮ ਫਿਰ ਆ ਜਾਏਂਗੇ ਗਰਦਨੇ ਲੇਕਰ। ਕਿੰਨੀਆਂ ਕੁ ਗਰਦਨਾਂ ਕੱਟ ਦਿਓਗੇ, ਫਿਰ ਕਿਸੇ ਨਾ ਕਿਸੇ ਰੂਪ ਵਿੱਚ ਆ ਜਾਵਾਂਗੇ। ਤੇ ਗੁਰਮੁਖੋ, ਉਹ ਸਮਾਂ ਵੇਖੋ ਕੋਈ ਨਹੀਂ ਭੁੱਲ ਸਕਦਾ, ਤੇ ਜੋ ਉਸ ਸਮੇਂ ਵਿੱਚ ਬੀਤੀ, ਜੋ ਹੋਈ, ਉਹ ਹਮੇਸ਼ਾ ਸਾਨੂੰ ਯਾਦ ਰਹਿਣਾ। ਪਰ ਸਤਸੰਗ ਜੀ ਸਮੇਂ ਸਮੇਂ ਸਿਰ ਸਰਕਾਰਾਂ ਆਉਂਦੀਆਂ ਰਹੀਆਂ ਨੇ ਤੇ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਕੀਤੀ ਗਈ ਆ ਕਿ ਸ੍ਰੀ ਦਰਬਾਰ ਸਾਹਿਬ ਵਿੱਚੋਂ ਆਉਣ ਵਾਲੀ ਆਵਾਜ਼ ਬੰਦ ਕਰ ਦਿੱਤੀ ਜਾਏ, ਪਰ ਉਹ ਕਦੇ ਬੰਦ ਨਹੀਂ ਹੋਈ ਤੇ ਨਾ ਹੀ ਉਹ ਆਵਾਜ਼ ਕੋਈ ਬੰਦ ਕਰ ਸਕਦਾ। ਤੇ ਸਤਸੰਗ ਜੀ ਜੇ ਕਿਤੇ ਇੱਕਮੁੱਠ ਹੋ ਕੇ ਤੁਰ ਪਈਏ ਤੇ ਫਿਰ ਆਨੰਦ ਹੈ, ਫਿਰ ਚੜ੍ਹਦੀ ਕਲਾ ਆ ਪਿਆਰ ਆਪ ਜੀ ਦਾ, ਜਿਵੇਂ ਹੁਣ ਬਾਹਾਂ ਖੜੀਆਂ ਕਰਨੇ ਆ ਇਸੇ ਤਰ੍ਹਾਂ ਕਿਤੇ ਇੱਕ ਹੋ ਕੇ ਚੱਲੀਏ ਤੇ ਫਿਰ ਆ ਜਗ੍ਹਾ ਜਗ੍ਹਾ ਤੇ ਜਿਹੜੇ ਪਖੰਡ ਦੇ ਡੇਰੇ ਕਾਇਮ ਹੋਏ ਨੇ ਇਹ ਹੋ ਹੀ ਨਹੀਂ ਸਕਦੇ। ਪਰ ਕਾਰਨ ਇਹ ਆ ਅਸੀਂ ਅਵੇਸਲੇ ਪੈ ਗਏ ਆ। ਚੋਰ ਚੋਰੀ ਉਦੋਂ ਕਰਦਾ ਹੁੰਦਾ ਜਦੋਂ ਘਰ ਵਾਲੇ ਸੌਂ ਜਾਣ। ਸਾਡੇ ਘਰਾਂ ਨੂੰ, ਸਾਡੇ ਪੰਥ ਨੂੰ, ਸਾਡੀ ਸਿੱਖੀ ਨੂੰ ਇਹਨਾਂ ਲੋਕਾਂ ਨੇ ਸੰਨ ਲਾਈ ਹੋਈ ਤਾਂ ਆਏ ਕਿਉਂਕਿ ਅਸੀਂ ਆਪ ਸੌਂ ਗਏ ਆ। ਆਖੋ ਸਤਨਾਮ। ਜੇ ਕਿਤੇ ਅਸੀਂ ਜਾਗਦੇ ਰਹੀਏ, ਅਸੀਂ ਜਾਗ ਜਾਈਏ ਆਪਣੇ ਗੁਰੂ ਪ੍ਰਤੀ ਸ਼ਰਧਾ ਭਾਵਨਾ, ਅੰਮ੍ਰਿਤ ਛਕੀਏ, ਸਿੰਘ ਸਜੀਏ ਤੇ ਫਿਰ ਜਗ੍ਹਾ ਜਗ੍ਹਾ ਤਾਂ ਜਿੰਨੇ ਪਖੰਡ ਦੇ ਡੇਰੇ ਪੰਜਾਬ ਚ ਨੇ ਕਿਤੇ ਵੀ ਨਹੀਂ, ਕਿਉਂਕਿ ਅਸੀਂ ਅੰਮ੍ਰਿਤ ਤੋਂ ਦੂਰ ਜਾ ਰਹੇ ਹਾਂ। ਤੇ ਅੱਜ ਖਿਮਾ ਕਰਿਓ, ਆਪਣਾ ਮਨੋਬਲ ਕਦੇ ਨਹੀਂ ਡਿੱਗਣ ਦੇਣਾ ਚਾਹੀਦਾ। ਪੇਪਰਾਂ ਚ ਪੜ੍ਹਦੇ ਹੋ ਫਲਾਣੇ ਥਾਂ ਤੇ ਫਲਾਣਾ ਬਾਬਾ ਆਇਆ ਉਹਦੇ 20,000 ਚੇਲੇ ਬਣ ਗਏ, ਫਲਾਣਾ ਫਲਾਣੇ ਥਾਂ ਤੇ ਫਲਾਣਾ ਬਾਬਾ ਆਇਆ ਉਹਦੇ 10,000 ਚੇਲੇ ਬਣ ਗਏ। ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਵੀ ਸਾਰਾ ਮਹੀਨਾ ਦੀਵਾਨ ਲੱਗਦੇ ਆ, ਜ਼ੋਰ ਲਾਈਦਾ ਤੇ ਜਗ੍ਹਾ ਜਗ੍ਹਾ ਜਾਓ ਇੱਧਰ ਇੱਧਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫਿਰ 10,000 ਅੰਮ੍ਰਿਤ ਛਕਦਾ। ਤੇ ਉਹ ਕਿੱਦਾਂ ਦੇ ਜਿਹੜੇ ਇੱਕ ਦਿਨ ਆਏ ਤੇ 10,000 ਨੂੰ ਆਪਣੇ ਚੇਲੇ ਬਣਾ ਗਏ। ਧਿਆਨ ਦੇਣਾ, ਫਿਰ ਇਹ ਗੱਲ ਆਈ ਕਿ ਇੱਦਾਂ ਜੇ ਕਿਤੇ ਚੇਲੇ ਬਣਾਉਣੇ ਹੋਣ, ਮੈਂ ਕਹਿੰਦਾ ਇੱਥੇ ਹੁਣ ਵੇਖੋ ਕਿੰਨੀ ਸੰਗਤ ਦਾ ਇਕੱਠ ਏ, ਜੇ ਇੰਨੀ ਗੱਲ ਦੀ ਛੋਟ ਹੁਣ ਮਿਲ ਜਾਏ ਵੀ ਨੌਜਵਾਨੋ ਵੀਰੋ ਭਾਈਓ ਦਾੜੀਆਂ ਕੱਟੀ ਚੱਲੋ, ਕੇਸ ਕਟਾਈ ਚੱਲੋ, ਜਿਹੜਾ ਕੰਮ ਕਰਦੇ ਹੋ ਕਰੀ ਚੱਲੋ, ਲਓ ਤੁਹਾਨੂੰ ਗੁਰਮੰਤਰ ਦਈਏ ਤੇ ਸੱਚ ਜਾਣਿਓ ਇੱਥੇ ਆ ਹੁਣ 30,000 ਤੋਂ ਵੱਧ ਨੌਜਵਾਨ ਖੜੇ ਹੋ ਜਾਣਗੇ। ਆਖੋ ਸਤਨਾਮ। ਹੁਣ ਤਿਆਰ ਨੇ ਵੀ ਨਾਲੇ ਗੁਰੂ ਵਾਲੇ, ਨਾਲੇ ਸ਼ਰਮ ਨਹੀਂ ਆਊ, ਨਾਲੇ ਕਹਿੰਦੇ ਹੋ ਜਾਂਗੇ ਵੀ ਚੇਲੇ ਤੇ ਹਾਂ ਕਿਸੇ ਦੇ। ਅੱਜ ਤਿਆਰ ਆ, ਚਾਰ ਬੱਜਰ ਕੁਰੈਤਾ ਸਿੱਖ ਧਰਮ ਵਿੱਚ ਹਨ ਤੇ ਇਹ ਕਦੇ ਨਾ ਸੋਚੋ ਕਿ ਉਹਦੇ 30,000 ਉਹਦੇ ਮਗਰ ਲੱਗ ਜਾਂਦਾ ਜਾਂ ਲੱਖ ਲੱਗ ਗਿਆ ਜਾਂ 2,00,000 ਜਾਂ 5,00,000 ਲੱਗ ਗਿਆ। ਮਰਦ ਚਰਨਾਂ ਵਿੱਚ ਅਰਜ ਕਰ ਰਹੇ ਆ ਸਾਡੇ ਵਾਲੀਆਂ ਚਾਰੇ ਬੱਜਰ ਕੁਰੈਤਾਂ ਕਿਤੇ ਲਾਗੂ ਕਰ ਦੇਣ, ਨਾ ਲਾਗੂ ਜਿੱਥੇ ਅੱਜ ਲੱਖਾਂ ਜਾਂਦੇ ਨੇ ਉੱਥੇ ਕੋਈ ਵੀ ਨਹੀਂ ਜਾਣਾ। ਕਿਉਂ? ਇੱਥੇ ਚਾਰ ਬੱਜਰ ਕੁਰੈਤਾਂ ਨੇ, ਕੇਸ ਨਹੀਂ ਕੱਟਣੇ, ਦਾੜੀ ਕਤਲ ਨਹੀਂ ਕਰਾਉਣੀ, ਕੇਸਾਂ ਦੀ ਬੇਅਦਬੀ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ, ਮਾਸ ਸ਼ਰਾਬ ਦਾ ਸੇਵਨ ਨਹੀਂ ਕਰਨਾ, ਤੰਬਾਕੂ ਨਹੀਂ ਵਰਤਣਾ। ਤੇ ਗੁਰਮੁਖੋ ਜਦੋਂ ਇਹ ਚਾਰ ਬੱਜਰ ਕੁਰੈਤਾਂ ਇਹ ਕਿਤੇ ਲਾਗੂ ਕਰ ਲੈਣ ਫਿਰ ਕਿਸੇ ਨੇ ਵੀ ਨਹੀਂ ਜਾਣਾ। ਸਾਰੇ ਹੀ ਅੱਜ ਕੱਲ੍ਹ ਬਹੁਤੇ ਇਹ ਨੇ ਜਿਹੜੇ ਕਹਿੰਦੇ ਕੇਸ ਅਸੀਂ ਰੱਖ ਨਹੀਂ ਸਕਦੇ, ਸ਼ਰਾਬ ਅਸੀਂ ਛੱਡ ਨਹੀਂ ਸਕਦੇ, ਮਾਸ ਅਸੀਂ ਛੱਡ ਨਹੀਂ ਸਕਦੇ, ਤੰਬਾਕੂ ਨਹੀਂ ਛੱਡ ਸਕਦੇ। ਤੇ ਚਾਰ ਬੱਜਰ ਕੁਰੈਤਾਂ ਜੇ ਕਿਤੇ ਸਾਰੇ ਲਾਗੂ ਕਰ ਦੇਣ ਫਿਰ ਅਸੀਂ ਆਪੇ ਤੁਰ ਪੈਣਾ ਇੱਧਰ ਨੂੰ ਵੀ ਚੱਲੋ, ਜੇ ਜੁੜਨਾ ਹੀ ਆ ਫਿਰ ਆਪਣੇ ਬਾਪੂ ਦੇ ਪਿੱਛੇ ਤੁਰੀਏ। ਆਖੋ ਸਤਨਾਮ। ਤੇ ਆਓ ਮਹਾਰਾਜ ਮਿਹਰ ਕਰਨ ਸਾਡੇ ਸਤਿਗੁਰੂ ਐਡੇ ਮਹਾਨ ਧੰਨ ਗੁਰੂ ਨਾਨਕ ਦੇਵ ਮਹਾਰਾਜ। ਕੱਲ ਵੀ ਅਰਜ਼ ਕੀਤੀ ਸੀ, ਕੌੜੇ ਰੀਠੇ ਥੱਲੇ ਬਹਿੰਦੇ ਨੇ ਤੇ ਰੀਠੇ ਨੂੰ ਮਿੱਠਾ ਕਰ ਗਏ ਨੇ। ਰੀਠੇ ਨੂੰ ਪੁੱਛਣ ਵਾਲੇ ਨੇ ਪੁੱਛਿਆ ਰੀਠੇ ਆ ਦੱਸ ਖਾਂ, ਰੀਠੇ ਨੂੰ ਕਿਤੇ ਖਾ ਕੇ ਵੇਖਿਆ ਜੇ ਦੁਕਾਨ ਤੋਂ ਲੈ ਕੇ ਉਹ ਖਾਧਾ ਨਹੀਂ ਜਾਂਦਾ ਇੰਨਾ ਕੌੜਾ ਹੈ। ਤੇ ਰੀਠਾ ਸਾਹਿਬ ਕਦੇ ਜਾਇਓ, ਨਾਨਕ ਮੱਤੇ ਤੋਂ ਅੱਗੇ 60-70 ਕਿਲੋਮੀਟਰ ਪੈਂਦਾ ਹੈ, ਯੂਪੀ ਦੇ ਵਿੱਚ ਅੱਗੇ ਚਲੇ ਜਾਓ ਤੇ ਫਿਰ ਉੱਥੇ ਰੀਠਾ ਸਾਹਿਬ ਜਾਓ ਕਦੇ ਤੇ ਪਹਾੜੀਆਂ ਦੇ ਵਿੱਚ ਤੇ ਉੱਥੇ ਜਾਓਗੇ ਤੇ ਉੱਥੇ ਪ੍ਰਸ਼ਾਦ ਹੀ ਰੀਠਿਆਂ ਦਾ ਮਿਲਦਾ, ਸ਼ੁਹਾਰਿਆਂ ਵਰਗੇ ਮਿੱਠੇ ਨੇ ਰੀਠੇ, ਅੱਜ ਵੀ ਰੀਠੇ ਉੱਥੇ ਮਿੱਠੇ ਨੇ। ਤੇ ਰੀਠਾ ਤੇ ਕੌੜਾ ਹੁੰਦਾ, ਉਹ ਰੀਠਿਆ ਤੂੰ ਕਿਵੇਂ ਮਿੱਠਾ ਹੋ ਗਿਆ, ਮਿੱਠਾ ਕਿਵੇਂ ਹੋਇਓ ਰੀਠਿਆ, ਮੈਨੂੰ ਦੱਸ ਤਾਂ ਸਹੀ ਇੱਕ ਵਾਰੀ, ਮਿੱਠਾ ਕਿਵੇਂ ਦੱਸ ਤਾਂ ਸਹੀ ਇੱਕ ਵਾਰੀ। ਜਵਾਬ ਦੇ ਰਿਹਾ ਰੀਠਾ ਪਰ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਗੁਰਮੁਖਾਂ ਦੀ ਸੰਗਤ ਕਰਕੇ ਅਸੀਂ ਵੀ ਮਿੱਠੇ ਹੋਣਾ ਹੈ। ਸਾਨੂੰ ਵੀ ਕੋਈ ਪੁੱਛੇ ਉਹ ਤੂੰ ਤੇ ਰੋਜ਼ ਪੀਂਦਾ ਸਾਂ, ਤੇਰੇ ਤੇ ਕਿਰਪਾ ਕਿਵੇਂ ਹੋ ਗਈ? ਅਸੀਂ ਵੀ ਕਹੀਏ ਸਤਿਗੁਰ ਦੀ ਮਿਹਰ ਹੋ ਗਈ, ਮਹਾਰਾਜ ਦੀ ਬਖਸ਼ਿਸ਼ ਹੋ ਗਈ, ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਸਾਡਾ ਗੁਰੂ ਐਡਾ ਮਹਾਨ, ਉਹ ਦਰਖਤਾਂ ਨੂੰ ਵੀ ਮਿੱਠੇ ਕਰ ਗਿਆ, ਸਾਨੂੰ ਮਿੱਠੇ ਕਰੇਗਾ। ਪਰ ਜੇ ਕਿਤੇ ਸ਼ਰਧਾ ਨਾਲ ਆ ਜਾਈਏ, ਸ਼ਰਧਾ ਭਾਵਨਾ ਨਾਲ, ਤੇ ਗੁਰਮੁਖੋ ਵੇਖੋ ਜਿਨ੍ਹਾਂ ਦੇ ਅੰਦਰ ਪਿਆਰ ਸੀ ਜਾਨਾਂ ਵਾਰ ਗਏ, ਅੱਜ ਉਹਨਾਂ ਦੇ 84 ਵੇਲੇ ਦੇ ਸ਼ਹੀਦਾਂ ਨੂੰ ਵੀ ਨਮਸਕਾਰ ਕਰ ਰਹੇ ਹਾਂ। ਉਹ ਵੀ ਸਮਾਂ ਕਦੇ ਬਣਦੀਆਂ ਕੌਮਾਂ ਨਹੀਂ ਇਸ ਗੱਲਾਂ, ਹੋ ਕਦੇ ਬਣਦੀਆਂ ਕੌਮਾਂ ਨਹੀਂ ਇਸ ਗੱਲਾਂ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਏ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਕਹਿੰਦੇ ਨੇ ਮਨਸੂਰ ਐਨਲ ਹੱਕ ਜਪਦਾ ਸੀ, ਉਹਨੂੰ ਸੂਲੀ ਤੇ ਚੜਾਇਆ ਗਿਆ ਸੀ, ਪਰ ਉਹ ਏਦਾਂ ਹੀ ਜਪਦਾ ਰਿਹਾ। ਕੌਮਾਂ ਰਾਜਿਆਂ ਕਰਕੇ ਨਹੀਂ ਬਣਦੀਆਂ ਕਿ ਅਸੀਂ ਇੰਨੇ ਰਾਜੇ ਪੈਦਾ ਕੀਤੇ, ਸਾਡੇ ਵਿੱਚ ਇੰਨੇ ਬਾਦਸ਼ਾਹ ਬਣੇ। ਰਾਜਿਆਂ ਕਰਕੇ ਕੌਮਾਂ ਨਹੀਂ ਬਣਦੀਆਂ। ਆਉਣ ਵਾਲੀਆਂ ਨਸਲਾਂ ਇਹ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਤੇ ਖਿਮਾ ਕਰਨਾ ਖਾਲਸਾ ਜੀ, ਅੱਜ ਜੇ ਪੁਰਾਤਨ ਇਤਿਹਾਸ ਪੜ੍ਹਨੇ ਆ ਤੇ ਸਿੱਖਾਂ ਦਾ ਸਿਰ ਉੱਚਾ ਹੈ, ਇੰਨੇ ਮਨਸੂਰ ਕਿਸੇ 'ਚ ਨਹੀਂ ਹੋਏ। ਆਉਣ ਵਾਲਾ ਸਮਾਂ ਵੀ ਭਾਵੇਂ ਆ ਜਾਏ, ਆਉਣ ਵਾਲੀਆਂ ਨਸਲਾਂ ਵੀ ਆਉਣਗੀਆਂ ਤੇ ਸਿੱਖਾਂ ਦਾ ਸਿਰ ਤਾਂ ਵੀ ਉੱਚਾ ਰਹਿਣਾ, ਇੰਨੇ ਮਨਸੂਰ ਕਿਤੇ ਵੀ।
ਬੋਲੇ ਸੋ ਹਾਲ ਇਸੇ ਕਰਕੇ ਅੱਜ ਅੰਗਰੇਜ਼ ਲੋਕ ਈਸਾਈ ਲੋਕ ਕਹਿੰਦੇ ਆ ਉਹ ਸਿੱਖੋ ਜੇ ਕਿਤੇ ਸਾਡੇ ਚ ਤੁਹਾਡੇ ਵਾਂਗੂ ਪੰਜ ਚਾਰ ਵੀ ਕੁਰਬਾਨੀਆਂ ਕਰ ਜਾਂਦੇ ਨਾ ਅਸੀਂ ਅੱਜ ਸਾਰੀ ਦੁਨੀਆ ਵਿੱਚ ਆਪਣੇ ਧਰਮ ਨੂੰ ਫੈਲਾ ਦੇਣਾ ਸੀ ਅੱਜ ਫਲਾ ਭਾਵੇਂ ਦਿੱਤਾ ਉਹ ਕਹਿੰਦੇ ਅਸੀਂ ਸਾਰੀ ਦੁਨੀਆ ਨੂੰ ਈਸਾਈ ਬਣਾ ਲੈਂਦੇ ਸਾਡਾ ਇੱਕ ਈਸਾ ਸੀ ਅਸੀਂ ਉਹਨੂੰ ਬੜਾ ਉੱਚਾ ਚੁੱਕਿਆ ਤੁਹਾਡੇ ਤੇ ਕਿੰਨੇ ਕੀਸੇ ਨੇ ਤੇ ਗਿਣੇ ਹੀ ਨਹੀਂ ਜਾਂਦੇ ਆਖੋ ਸਤਨਾ ਹਾਂ ਕੈਲੰਡਰ ਚੁੱਕੋ ਕੈਲੰਡਰ ਚੁੱਕੋ ਤੁਹਾਨੂੰ ਇੱਕ ਦਿਨ ਐਸਾ ਨਹੀਂ ਮਿਲਦਾ ਜਿੱਦਣ ਕਿਸੇ ਦੀ ਸ਼ਹੀਦੀ ਨਾ ਹੋਈ ਸਿੱਖ ਧਰਮ ਹਮੇਸ਼ਾ ਹੀ ਇਹ ਭਰਿਆ ਪਿਆ ਬੜਾ ਲੰਮਾ ਇਤਿਹਾਸ ਆ ਸਿੱਖਾਂ ਦੇ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਜਾਵੇ ਸਾਡਾ ਇਤਿਹਾਸ ਤਾਂ ਵੀ ਉਹ ਸ਼ਾਹੀ ਬਣਾ ਲਓ ਖੂਨ ਦੀ ਉਹ ਫਿਰ ਵੀ ਨਹੀਂ ਮੁੱਕਣੀ ਇੰਨਾ ਕੁ ਖੂਨ ਸਿੱਖ ਕੌਮ ਨੇ ਡੋਲਿਆ ਦਰਬਾਰ ਸਾਹਿਬ ਅਸੀਂ ਤੁਰਨੇ ਆ ਜਿਹੜੀਆਂ ਪ੍ਰਕਰਮਾਂ ਵਿੱਚੋਂ ਲੰਘਨੇ ਆ ਨਾ ਤੇ ਕਦੇ ਸੋਚਿਆ ਕਰੋ ਇੱਥੇ ਪਤਾ ਹੀ ਨਹੀਂ ਕਿੰਨਿਆਂ ਕੁ ਸਾਡੇ ਬਜ਼ੁਰਗਾਂ ਦੀਆਂ ਸਾਡੇ ਪੂਰਵਜਾਂ ਦੀਆਂ ਇੱਥੇ ਖੋਪੜੀਆਂ ਪਈਆਂ ਹੋਣਗੀਆਂ ਉਹਨਾਂ ਦੀਆਂ ਹੱਡੀਆਂ ਉੱਥੇ ਪਈਆਂ ਨੇ ਪ੍ਰਕਰਮਾਂ 'ਚ ਉਹ ਅੱਜ ਵੀ ਪਈਆਂ ਨੇ ਅੱਜ ਸਾਡੇ ਤੇ ਕਿਰਪਾ ਹੈ ਅੱਜ ਜਦੋਂ ਜੀ ਕਰਦਾ ਦਰਬਾਰ ਸਾਹਿਬ ਦਰਸ਼ਨ ਕਰਨ ਚਲੇ ਜਾਓ ਜਦੋਂ ਜੀ ਕਰਦਾ ਫਤਿਹਗੜ੍ਹ ਸਾਹਿਬ ਚਲੇ ਜਾਓ ਜਦੋਂ ਲੋੜ ਸੀ ਕਿ ਜੰਗਲਾਂ ਵਿੱਚ ਰਹਿਣਾ ਸਾਧ ਸੰਗਤ ਜੀ ਘਰ ਘਾਟ ਖਤਮ ਹੋ ਗਏ ਤੇ ਉਦੋਂ ਸਾਡੇ ਪੂਰਵਜਾਂ ਨੇ ਇਹ ਅਰਦਾਸ ਵਿੱਚ ਅੱਖਰ ਸ਼ਾਮਿਲ ਕੀਤੇ ਸਨ ਸਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ ਪਰ ਅੱਜ ਸਾਨੂੰ ਹੋ ਰਹੇ ਨੇ ਪਰ ਖਿਮਾ ਕਰਨਾ ਅਸੀਂ ਅੱਜ ਹਰਿਮੰਦਰ ਨੂੰ ਛੱਡ ਕੇ ਹੋਰਾਂ ਦੇ ਪਿੱਛੇ ਤੁਰੇ ਫਿਰਨੇ ਆ ਰਾਤ 'ਚ ਹੀ ਰੁਕ ਜਾਂਦੇ ਹਾਂ ਰਸਤੇ 'ਚ ਹੀ ਖਲੋ ਜਾਂਦੇ ਹਾਂ ਸਿਰੇ ਤੱਕ ਪਹੁੰਚਦੇ ਹੀ ਨਹੀਂ ਹੋਰ ਹੀ ਪਿਤਾ ਬਣਾ ਲੈਣੇ ਅਸੀਂ ਪਰ ਆਓ ਆਪਣੇ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ ਆਪੋ ਆਪਣੇ ਧਰਮਾਂ 'ਚ ਪਰਪੱਕ ਹੋਵੋ ਜੇ ਹਿੰਦੂ ਹੋ ਤੇ ਆਪਣੇ ਧਰਮ 'ਚ ਰਹੋ ਪੱਕੇ ਰਹੋ ਈਸਾਈ ਹੋ ਆਪਣੇ ਧਰਮ 'ਚ ਪੱਕੇ ਹੋਵੋ ਮੁਸਲਮਾਨ ਹੋ ਆਪਣੇ ਧਰਮ 'ਚ ਪੱਕੇ ਹੋਵੋ ਪਰ ਜੇ ਸਿੱਖ ਹੋ ਫਿਰ ਖੰਡੇ ਬੱਟ ਦਾ ਅੰਮ੍ਰਿਤ ਛਕ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਲੱਗੋ ਪੰਜਾਂ ਪਿਆਰਿਆਂ ਤੋਂ ਨਾਮ ਦੀ ਦਾਤ ਪ੍ਰਾਪਤ ਕਰੋ ਨਾਮ ਦਾ ਨਾਮ ਦੇਣ ਦਾ ਹੱਕ ਸਿੱਖ ਧਰਮ ਵਿੱਚ ਜੇ ਹੈ ਤੇ ਕੇਵਲ ਪੰਜਾਂ ਪਿਆਰਿਆਂ ਨੂੰ ਆ ਕੋਈ ਇਕੱਲਾ ਨਾਮ ਨਹੀਂ ਦੇ ਸਕਦਾ ਸਿੱਖ ਧਰਮ ਵਿੱਚ ਇਹ ਮਰਿਆਦਾ ਨਹੀਂ ਨਾ ਸਿੱਖ ਕਿਸੇ ਤੋਂ ਨਾਮ ਲੈ ਸਕਦਾ ਤੇ ਨਾ ਸਿੱਖ ਵਿੱਚ ਹਿੰਮਤ ਇਕੱਲਾ ਨਾਮ ਦੇ ਦੇ ਕਿਸੇ ਨੂੰ ਨਾਮ ਦੇਣਗੇ ਤੇ ਪੰਜ ਪਿਆਰੇ ਦੇਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਣਾ ਸਿੰਘਾਂ ਨੇ ਕਈ ਆਉਂਦੇ ਸੀ ਮਹਾਰਾਜ ਅਸੀਂ ਤੇ ਤੁਹਾਡੇ ਤੋਂ ਨਾਮ ਲੈਣਾ ਹੈ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਹੁੰਦੇ ਸਨ ਮੈਂ ਇਹ ਨਾਮ ਦੇਣ ਦੀ ਜਿਹੜੀ ਪਾਵਰ ਸੀ ਪੰਜਾਂ ਪਿਆਰਿਆਂ ਨੂੰ ਦੇ ਦਿੱਤੀ ਆ ਹੁਣ ਜੇ ਨਾਮ ਦੇਣਗੇ ਪੰਜ ਪਿਆਰੇ ਦੇਣਗੇ ਮੈਂ ਤੇ ਆਪ ਪੰਜਾਂ ਪਿਆਰਿਆਂ ਤੋਂ ਨਾਮ ਲਿਆ ਪੰਜ ਪਿਆਰਿਆਂ ਨੂੰ ਇਹ ਕੇਵਲ ਪੰਜ ਪਿਆਰਿਆਂ ਨੂੰ ਇਹ ਸਤ ਸੰਗਤ ਜੀ ਪੰਜ ਪਿਆਰੇ ਹੀ ਸਾਨੂੰ ਨਾਮ ਦੇ ਸਕਦੇ ਆ ਹੋਰ ਨਹੀਂ ਕੋਈ ਤੇ ਅੰਮ੍ਰਿਤਧਾਰੀ ਬਣੀਏ ਧੰਨ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਲੱਗੀਏ ਉਹ ਕਹਿੰਦੇ ਮੂਲਿਆ ਜੇ ਤੂੰ ਨਹੀਂ ਨਾ ਸਿਰ ਝੁਕਾਉਣਾ ਪਰ ਵੇਖੀ ਗੁਰੂ ਗੋਬਿੰਦ ਗੁਰੂ ਨਾਨਕ ਦੇ ਅੱਗੇ ਜਾ ਕੇ ਤੇਰਾ ਸਿਰ ਝੁਕ ਜਾਣਾ ਤੇ ਜਦੋਂ ਉਹ ਲਾਹੌਰ ਤੋਂ ਚੱਲ ਕੇ ਮੂਲਾ ਪਰਿਵਾਰ ਨਾਲ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆਇਆ ਆਉਂਦੇ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਕਹਿਤਾ ਚੋਰ ਯਾਰ ਜਵਾਰ ਪੀੜਾ ਕਹਾਣੀਆਂ ਚੋਰੀਆਂ ਕਰਨ ਵਾਲੇ ਜਾਰੀਆਂ ਲਾਉਣ ਵਾਲੇ ਜੂਆ ਖੇਡਣ ਵਾਲੇ ਕਹਾਣੀ 'ਚ ਪੀੜੇ ਜਾਣਗੇ ਜਦੋਂ ਇੰਨਾ ਬਚਨ ਗੁਰੂ ਨਾਨਕ ਨੇ ਆਖਿਆ ਮਨ ਦੀ ਗੱਲ ਕਹਿ ਕੇ ਸਾਹਮਣੇ ਰੱਖ ਦਿੱਤੀ ਜੋ ਅੰਦਰ ਸੀ ਮਹਾਰਾਜ ਨੇ ਕਹਿਤਾ ਘਟਾਂ ਘਟਾਉਂਦੀਆਂ ਜਾਣਨ ਵਾਲੇ ਭੱਜ ਕੇ ਚਰਨਾਂ ਤੇ ਡਿੱਗ ਪਿਆ ਤੇ ਕਹਿੰਦਾ ਮਹਾਰਾਜ ਆ ਤਿੰਨੇ ਔਗਣੀ ਮੇਰੇ 'ਚ ਨੇ ਆਖੋ ਸਤਨਾਮ ਬਖਸ਼ੋ ਮੈਨੂੰ ਬਖਸ਼ੋ ਮਹਾਰਾਜ ਨੇ ਸਿਰ ਤੇ ਰੱਖਿਆ ਹੱਥ ਕਹਿੰਦੇ ਕਰ ਸੇਵਾ ਇੱਕ ਮਹੀਨਾ ਮੂਲਾ ਰਿਹਾ ਗੁਰੂ ਨਾਨਕ ਦੇ ਚਰਨਾਂ 'ਚ ਜੀਵਨ ਬਦਲ ਕੇ ਰੱਖ ਦਿੱਤਾ ਵਾਪਸ ਆਇਆ ਮਹਾਰਾਜ ਕਹਿੰਦੇ ਜਾ ਘਰ ਚਲੇ ਜਾ ਕੇ ਦੁਕਾਨ ਕਰ ਆਪਣੀ ਛੋਟੀ ਜੀ ਸਤ ਬਚਨ ਬਰਕਤ ਪਏਗੀ ਗੁਰੂ ਗੁਰੂ ਜੱਪੀ ਚੱਲੀ ਹੁਣ ਜੂਆ ਨਹੀਂ ਖੇਡਣਾ ਸਤ ਬਚਨ ਜੀਵਨ ਬਦਲਾ ਦਿੱਤਾ ਇੱਕ ਸਾਲ ਲੰਘਿਆ ਮਕਾਨ ਵਾਪਸ ਲੈ ਲਿਆ ਅਗਲਾ ਸਾਲ ਲੰਘਿਆ ਜ਼ਮੀਨ ਵਾਪਸ ਲੈ ਲਈ ਅਗਲਾ ਸਾਲ ਲੰਘਿਆ ਸਭ ਕੁਝ ਮਿਲ ਗਿਆ ਚੌਧਰ ਮਿਲ ਗਈ ਇਲਾਕੇ ਵਿੱਚ ਜੈ ਜੈਕਾਰ ਹੋ ਰਹੀ ਆ ਦੋਹਾਂ ਤਿੰਨਾਂ ਸਾਲਾਂ ਦੇ ਵਿੱਚ ਜੋ ਗਿਆ ਸੀ ਇਤਿਹਾਸ ਦੇ ਪੰਨੇ ਗਵਾਹ ਨੇ ਸਭ ਕੁਝ ਮੁੜ ਕੇ ਆ ਗਿਆ ਇੱਕ ਕਹਿੰਦੇ ਨੇ ਚੋਰ ਬੜੇ ਚਿਰ ਤੋਂ ਆਸ ਰੱਖੀ ਬੈਠਾ ਹੈ ਇਹਦੇ ਘਰ ਵਿੱਚ ਚੋਰੀ ਕਰਨੀ ਹੈ ਤੇ ਵੜਾਂ ਕਿਵੇਂ ਇਹਦੇ ਘਰ ਵਿੱਚ ਜਾਵਾਂ ਕਿਵੇਂ ਬੜੇ ਚਿਰ ਦਾ ਵਿਅੰਤਾ ਬਣਾਉਂਦਾ ਸੀ ਕਿ ਮੈਂ ਇਹਦੇ ਘਰ 'ਚ ਕਿਵੇਂ ਜਾਵਾਂ ਤੇ ਮਨ ਵਿੱਚ ਸੋਚਦਾ ਹੈ
ਇਹ ਮੂਲਾ ਗੁਰਸਿੱਖਾਂ ਦਾ ਬੜਾ ਸਤਿਕਾਰ ਕਰਦਾ ਹੈ, ਇਹ ਸਾਧੂਆਂ ਦੇ ਬੜੇ ਚਰਨ ਪੂਜਦਾ ਹੈ, ਕਿਉਂ ਨਾ ਬਾਬਾ ਬਣ ਕੇ ਚਲੀ ਗਈ ਆਖੋ ਸਤਨਾਮ। ਹੈ ਸੀ ਚੋਰ ਤੇ ਬਣ ਗਿਆ ਬਾਬਾ, ਹੈ ਸੀ ਚੋਰ ਸਾਧਾਂ ਵਾਲੇ ਕੱਪੜੇ ਪਾ ਕੇ ਕਫਣੀ ਤੇ ਪਹੁੰਚ ਗਿਆ, ਮੂਲੇ ਦਾ ਦਰਵਾਜ਼ਾ ਖਟਖਟਾਇਆ। ਮੂਲਾ ਹਰ ਸਮੇਂ ਧੰਨ ਗੁਰੂ ਨਾਨਕ ਸਤ ਕਰਤਾਰ ਜਪਦਾ ਰਹਿੰਦਾ, ਗੁਰੂ ਗੁਰੂ ਜਪਦਾ ਰਹਿੰਦਾ ਹੈ। ਜਦੋਂ ਬਾਹਰ ਜਾ ਕੇ ਵੇਖਿਆ ਭੰਗਵੇਂ ਕੱਪੜਿਆਂ ਵਾਲਾ ਕੌਣ ਆਇਆ, ਦੱਸੋ ਬਾਬਾ ਜੀ ਕੌਣ ਹੋ, ਤੂੰ ਵੀ ਗੁਰੂ ਨਾਨਕ ਦਾ ਸੇਵਕ ਤੇ ਮੈਂ ਵੀ ਗੁਰੂ ਨਾਨਕ ਦਾ ਸੇਵਕ। ਤੇ ਮੂਲਾ ਜਿਹਨੂੰ ਗੁਰੂ ਨਾਨਕ ਨੇ ਜੀਵਨ ਦਾਨ ਦਿੱਤਾ ਸੀ, ਉਹ ਜਦੋਂ ਸੁਣਿਆ ਬਾਬੇ ਨਾਨਕ ਦਾ ਸੇਵਕ ਇਹ, ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕਿਆ, ਸ਼ੁਕਰ ਏ ਮੇਰੇ ਘਰ ਤੇ ਮਨ ਸਤਿਗੁਰੂ ਆਪ ਹੀ ਆ ਗਏ, ਇੰਨਾ ਚਾਅ ਚੜਿਆ, ਆਓ ਮੇਰੇ ਘਰ ਜੀ ਆਇਆ। ਅੰਦਰ ਬਿਠਾ ਲਿਆ, ਜਲ ਪਾਣੀ ਛਕਾਇਆ। ਉਸ ਸਮੇਂ ਆਖਿਆ ਬਾਬਾ ਜੀ ਮੈਨੂੰ ਮੇਰੇ ਬਾਬੇ ਨਾਨਕ ਦੀ ਕੋਈ ਗੱਲ ਸੁਣਾਓ, ਮੈਨੂੰ ਮੇਰੇ ਬਾਬੇ ਨਾਨਕ ਦੀ ਕੋਈ ਕਥਾ ਸੁਣਾਓ, ਤੁਸੀਂ ਵੀ ਗੁਰੂ ਨਾਨਕ ਦੇ ਮੈਂ ਵੀ ਗੁਰੂ ਨਾਨਕ ਦਾ, ਸੁਣਾਓ ਕੋਈ ਗੱਲ ਤੇ ਸੁਣਾਵੇ ਤੇ ਤਾਂ ਜੇ ਆਉਂਦੀ ਹੋਵੇ। ਹੈ ਤੇ ਚੋਰ ਸੀ, ਤੇ ਜਦੋਂ ਆਖਿਆ ਨਾ ਬਾਬੇ ਨਾਨਕ ਦੀ ਗੱਲ ਸੁਣਾਓ, ਆਂਦਾ ਸਵੇਰੇ ਸੁਣਾ ਦੇ, ਹੁਣ ਥੱਕਿਆ ਵਾ, ਹੁਣ ਆਰਾਮ ਕਰ ਲੈਣ ਦੇ, ਹੁਣ ਮੈਨੂੰ ਯਾਦ, ਸਵੇਰੇ ਆਪਾਂ ਕਰਾਂਗੇ ਗੱਲਾਂ ਬਥੇਰੀਆਂ, ਉਹਨੂੰ ਪਤਾ ਸੀ ਵੀ ਰਾਤ ਨੂੰ ਤੇ ਆਪਣਾ ਕੰਮ ਕਰਕੇ ਚਲੇ ਜਾਣਾ ਤੇ ਸਵੇਰ ਕਿੰਨੇ ਵੇਖੀ ਆ। ਹੈ ਸੀ ਚੋਰ ਬਣ ਕੇ ਸਾਧ ਆ ਗਿਆ। ਤੇ ਹਮੇਸ਼ਾ ਇੱਕ ਗੱਲ ਯਾਦ ਰੱਖਣਾ ਗੁਰਮੁਖੋ, ਚੋਰਾਂ ਵਿੱਚ ਤੇ ਸਾਧੂਆਂ ਵਿੱਚ ਬੜਾ ਅੰਤਰ ਹੈ, ਵੇਖਣ ਨੂੰ ਇੱਕੋ ਜਿਹਾ। ਮਨਮੁੱਖ ਗੁਰਮੁਖਾਂ ਵਾਲੇ ਕੱਪੜੇ ਪਾ ਕੇ ਗੁਰਮੁਖ ਨਹੀਂ ਬਣ ਜਾਂਦਾ, ਮਨਮੁੱਖ ਸਾਧੂਆਂ ਵਾਲੇ ਕੱਪੜੇ ਪਾ ਕੇ ਸਾਧੂ ਨਹੀਂ ਬਣ ਜਾਂਦਾ। ਉਹਨਾਂ ਦੀ ਕਰਨੀ ਤੋਂ, ਉਹਨਾਂ ਦੀ ਕਮਾਈ ਤੋਂ, ਉਹਨਾਂ ਦੇ ਜੀਵਨ ਤੋਂ ਪਤਾ ਲੱਗ ਜਾਂਦਾ ਵੀ ਇਹ ਸਾਧੂ ਆ, ਆ ਅਸਾਧੂ ਆ, ਆ ਸੰਤੇ ਤੇ ਆ ਅਸੰਤੇ, ਆ ਗੁਰਸਿੱਖੇ ਆ ਮਨਮੁੱਖੇ, ਗੁਰਮੁਖੇ ਆ ਮਨਮੁੱਖੇ, ਪਤਾ ਲੱਗਦਾ ਹੈ ਸਿੱਖ ਆ ਅਸਿੱਖ ਫਰਕ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਚੂਨੋ ਖਾਂਡ ਸਵੈਤ ਏਕ ਸਹਿ ਦਿਖਾਈ ਦੇਤ, ਪਾਈਏ ਤੋ ਸਵਾਦ ਰਸ ਰਸਨਾ ਕੈ ਚਖੀਐ, ਜੈਸੇ ਪੀਤ ਬਰ ਨਹੀਂ ਹੇਮ ਅਰ ਪੀਤਰ ਹੋਏ, ਜਾਨੀਐ ਮਹਿਤ ਪਾਰਖਦ ਅਗਰ ਰਾਖੀਐ, ਜੈਸੇ ਕੁਆ ਕੁੱਕ ਲਹਿ ਦੋਨੋ ਖਗ ਸਿਆਮ ਤਨ, ਜਾਨੀਐ ਅਸੁਭ ਸੁਭ ਸ਼ਬਦ ਸੋ ਭਾਖੀਐ, ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ ਹੋਤ, ਕਰਨੀ ਕਰਤੂਤ ਲਗ ਲੱਛਣ ਕੈ ਲਾਖੀਐ। ਭਾਈ ਸਾਹਿਬ ਜੀ ਬੜੀ ਸੋਹਣੀ ਪੁਸ਼ਟੀ ਕਰਦੇ ਨੇ, ਸਾਨੂੰ ਤਾਗੀਦ ਕਰਦੇ ਨੇ, ਕਹਿੰਦੇ ਨੇ ਵੇਖੀ ਕਿਤੇ ਧੋਖੇ 'ਚ ਨਾ ਫਸਦੇ। ਚੂਨਾ ਤੇ ਖੰਡ ਇੱਕੋ ਜਿਹੇ ਨੇ ਵੇਖਣ ਨੂੰ, ਬਾਰੀਕ ਖੰਡ ਹੁੰਦੀ ਹੈ ਦੇਸੀ, ਤੇ ਚੂਨੇ ਦਾ ਅਰਥ ਕਈ ਵਿਦਵਾਨਾਂ ਨੇ ਇੱਥੇ ਆਟਾ ਵੀ ਕੀਤਾ, ਆਟਾ ਚੂਨੋ ਆਟਾ, ਚੂਨਾ ਵੀ ਕਹਿ ਲਓ ਆਟਾ ਕਹਿ ਲਓ, ਆਟਾ ਤੇ ਖੰਡ ਵੇਖਣ ਨੂੰ ਇੱਕੋ ਜਿਹੇ ਨੇ, ਬਾਰੀਕ ਨੇ ਰੰਗ ਚਿੱਟਾ ਹੈ, ਪਰ ਜੀਭ ਤੇ ਰੱਖੋਗੇ ਤੇ ਪਤਾ ਲੱਗ ਜਾਣਾ ਹੈ ਵੀ ਆਹ ਚੂਨਾ ਤੇ ਆ ਖੰਡ, ਇੱਕ ਸਵੱਟੀ ਹੈ ਨਾ, ਜੀਭ ਤੇ ਰੱਖਣ ਤੇ ਪਤਾ ਲੱਗ ਜਾਏਗਾ। ਦੂਜਾ ਪ੍ਰਮਾਣ, ਸੋਨਾ ਤੇ ਪਿੱਤਲ ਵੇਖਣ ਨੂੰ ਇੱਕੋ ਜਿਹੇ ਨੇ, ਪਰ ਕਿਸੇ ਪਾਰਖੂ ਕੋਲ ਰੱਖੋਗੇ ਉਹਨੇ ਦੱਸ ਦੇਣਾ ਹੈ ਇਹਦੇ ਵਿੱਚ ਪਿੱਤਲ ਇੰਨਾ ਤੇ ਸੋਨਾ ਇੰਨਾ। ਕਈ ਵਾਰੀ ਗਹਿਣੇ ਜਿਹੜੇ ਪਾਏ ਹੁੰਦੇ ਨੇ ਨਾ, ਉਹ ਸਾਰੇ ਸੋਨੇ ਦੇ ਨਹੀਂ ਹੁੰਦੇ, ਵਿੱਚ ਪਿੱਤਲ ਵੀ ਮਿਲਾਇਆ ਹੋਇਆ ਹੁੰਦਾ, ਪਿੱਤਲ ਵੀ ਉਹਦੇ ਵਿੱਚ ਮਿਲਾਇਆ ਹੋਇਆ ਹੁੰਦਾ, ਤੇ ਸਾਨੂੰ ਤੇ ਪਤਾ ਨਹੀਂ ਲੱਗਦਾ ਵੀ ਇਹ ਸੋਨਾ ਹੀ ਆ ਕਿ ਵਿੱਚ ਪਿੱਤਲ ਦੀ ਮਿਲਾਵਟ ਕਿੰਨੀ ਆ, ਪਰ ਕਿਸੇ ਪਾਰਖੂ ਅੱਗੇ ਰੱਖ ਦਿਓ ਉਹਨੇ ਦੱਸ ਦੇਣਾ ਵੀ ਇੰਨੇ ਇੰਨਾ ਇਹਦੇ ਵਿੱਚ ਸੋਨਾ ਹੈ ਤੇ ਇੰਨਾ ਇਹਦੇ ਵਿੱਚ ਪਿੱਤਲ ਆ। ਨਕਲੀ ਦਾ ਤੇ ਅਸਲੀ ਦਾ ਪਤਾ ਲੱਗ ਜਾਂਦਾ, ਪਾਰਖੂ ਦੱਸੇਗਾ ਦੂਜੇ ਨਹੀਂ। ਅੱਜ ਤੋਂ 10-12 ਸਾਲ ਪਹਿਲਾਂ ਇੱਕ ਰਿਵਾਜ ਚੱਲਿਆ ਸੀ, ਜਣਾ ਖਾਣਾ ਹੀ 5-5 ਤੋਲੇ ਦਾ ਕੜਾ ਪਾਇਆ ਫਿਰ ਪਾਈ ਫਿਰਿਆ ਕਰੇ ਹੁੰਦੇ ਸੀ ਨਕਲੀ, ਕੋਈ 2 ਕੜੇ ਕੋਈ 4 ਕੜੇ, ਜਿਨ੍ਹਾਂ ਦੇ ਅਸਲੀ ਸੀ ਉਹਨਾਂ ਨੇ ਵੀ ਲਾਹ ਕੇ ਅੰਦਰ ਰੱਖ ਦਿੱਤੇ ਵੀ ਸਾਡਾ ਤਿਆਗ ਮਾਰਿਆ ਗਿਆ, ਹੁਣ ਸਾਡੇ ਵੀ ਲੋਕ ਨਕਲੀ ਹੋਈ ਸਮਝਦੇ ਨੇ ਵੀ ਨਕਲੀ ਪਾਈ ਫਿਰਦਾ, ਰਿਵਾਜ ਚੱਲਿਆ ਸੀ। ਪਰ ਹੁਣ ਖਤਮ ਹੋ ਗਿਆ ਨਾ, ਕਿਉਂਕਿ ਉਹਦਾ ਰੰਗ ਖਰਾਬ ਹੋ ਜਾਂਦਾ, ਨਕਲੀ ਬਹੁਤਾ ਚਿਰ ਨਹੀਂ ਚੱਲ ਸਕਦਾ, ਨਕਲ ਬਹੁਤਾ ਚਿਰ ਨਹੀਂ ਚੱਲ ਸਕਦੀ, ਅਸਲ ਅਸਲ ਹੀ ਹੁੰਦੀ, ਸੱਚ ਸੱਚ ਹੁੰਦਾ। ਤੇ ਸਾਧ ਸੰਗਤ ਜੀ, ਸੋਨਾ ਤੇ ਪਿੱਤਲ ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ, ਪਰ ਕਿਸੇ ਪਾਰਖੂ ਅੱਗੇ ਰੱਖੋ ਉਹਨੇ ਉਸੇ ਸਮੇਂ ਦੱਸ ਦੇਣਾ ਵੀ ਇਹਦੇ 'ਚ ਪਿੱਤਲ ਇੰਨਾ ਹੈ ਤੇ ਸੋਨਾ ਇੰਨਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਤੀਜਾ ਪ੍ਰਮਾਣ, ਜੈਸੇ ਕੌਆ ਕੁੱਕਲਾ ਹੈ ਦੋਨੋਂ ਖਗ ਸਿਆਮ ਤਨ, ਜਾਨੀਏ ਅਸੁਭ ਸੁਭ ਸ਼ਬਦ ਸੁਭਾਖੀ ਹੈ। ਕਹਿੰਦੇ ਕਾਂ ਤੇ ਕੋਇਲ ਵੇਖਣ ਨੂੰ ਇੱਕੋ ਜਿਹੇ ਨੇ, ਕਾਂ ਦਾ ਰੰਗ ਵੀ ਕਾਲਾ ਹੈ, ਕੋਇਲ ਦਾ ਰੰਗ ਵੀ ਕਾਲਾ ਹੈ, ਤੇ ਜੇ ਕੋਈ ਬੰਦਾ ਕੋਇਲ ਨੂੰ ਬੋਲਦੀ ਨੂੰ ਸੁਣ ਕੇ ਆਖੇ ਆ ਕਾਂ ਤੇ ਵੱਡਾ ਹੈ ਤੇ ਉਦੋਂ ਵੀ ਵੱਟ ਕੱਢਦਾ ਹੋਣਾ, ਕਾਂ ਤੇ ਬੜਾ, ਕਾਂ ਕੋਇਲ ਤੇ ਬੜੀ ਸੋਹਣੀ ਬੋਲਦੀ ਆ, ਵੀ ਕੋਇਲ ਨੂੰ ਸੁਣ ਤੇ ਜੀ ਕਰਦਾ ਤੇ ਇਹ ਜਿਹੜਾ ਵੱਡਾ ਕਾਂ ਹੈ ਤੇ ਵਧੀਆ ਬੋਲਦਾ ਹੋਣਾ ਉਦੋਂ ਵੀ, ਤੇ ਜੇ ਕੋਈ ਕਾਂ ਨੂੰ ਪਿੰਜਰੇ ਚ ਪਾ ਕੇ ਰੱਖ ਲਵੇ ਤੇ ਜਦੋਂ ਕਾਂ ਨੇ ਕਾਂ ਕਾਂ ਕਰਨੀ ਹੈ ਤੇ ਉਹਦੇ ਬੋਲਣ ਤੋਂ ਪਤਾ ਲੱਗ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਾਂ ਤੇ ਕੋਇਲ ਦਾ ਰੰਗ ਭਾਵੇਂ ਇੱਕੋ ਜਿਹਾ, ਕਾਂ ਤੇ ਕੋਇਲ ਬੇਸ਼ੱਕ ਵੇਖਣ ਨੂੰ ਇੱਕੋ ਜਿਹੇ ਨੇ, ਕਾਲੇ ਨੇ, ਪਰ ਜਾਨੀ ਹੈ ਅਸ਼ੁੱਭ ਸ਼ੁੱਭ, ਸ਼ਬਦ ਸੁਭਾਖੀ ਹੈ, ਉਹਨਾਂ ਦੇ ਬੋਲਣ ਤੋਂ ਸ਼ੁੱਭ ਅਸ਼ੁੱਭ ਦਾ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਗੱਲ ਮੁਕਾਉਂਦੇ ਨੇ ਕਾਂ ਤੇ ਕੋਇਲ ਇੱਕੋ ਜਿਹੇ ਨੇ, ਧਿਆਨ ਦੇਣਾ, ਕਾਂ ਤੇ ਕੋਇਲ ਵੇਖਣ ਨੂੰ ਇੱਕੋ ਜਿਹੇ ਨੇ, ਚੂਨਾ ਤੇ ਖੰਡ ਵੇਖਣ ਨੂੰ ਇੱਕੋ ਜਿਹੇ ਨੇ, ਸੋਨਾ ਤੇ ਪਿੱਤਲ ਵੇਖਣ ਨੂੰ ਇੱਕੋ ਜਿਹੇ ਨੇ, ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ ਹੋਤ। ਕਹਿੰਦੇ ਪਖੰਡੀ ਤੇ ਸਾਧੂ ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ, ਅਸਾਧੂ ਤੇ ਸਾਧੂ, ਸੰਤ ਤੇ ਅਸੰਤ, ਸਿੱਖ ਤੇ ਅਸਿੱਖ, ਮਨਮੁਖ ਤੇ ਗੁਰਮੁਖ, ਕੱਪੜੇ ਭਾਵੇਂ ਇੱਕੋ ਜਿਹੇ ਪਾ ਲੈਣ ਪਰ ਉਹਨਾਂ ਦਾ ਵੀ ਪਤਾ ਲੱਗ ਜਾਂਦਾ। ਕਰਨੀ ਕਰਤੂਤ ਲੱਗ ਲੱਛਣ ਕੈ ਲਾਖੀਐ, ਕਹਿੰਦੇ ਸਾਧੂਆਂ ਦੀ ਕਰਨੀ ਤੋਂ ਤੇ ਮਨਮੁਖਾਂ ਦੀਆਂ ਕਰਤੂਤਾਂ ਤੋਂ ਪਛਾਣ ਆ ਜਾਂਦੀ ਹੈ। ਆਖੋ
ਸਤਨਾਮ,
ਪਛਾਣ ਆ ਜਾਏਗੀ, ਪਰਖ ਕਰਨੀ ਜ਼ਰੂਰ ਚਾਹੀਦੀ ਹੈ। ਮੈਂ ਹਮੇਸ਼ਾ ਇੱਕ ਬੇਨਤੀ ਸੰਗਤ ਵਿੱਚ ਕਰਦਾ ਹੁੰਦਾ, ਜੇ ਕਿਸੇ ਨੂੰ ਚੰਗਾ ਕਹਿੰਦੇ ਹੋ ਤੇ ਕੰਨਾਂ ਤੋਂ ਸੁਣ ਕੇ ਜੀਭ ਤੋਂ ਨਾ ਕਹਿ ਦਿਓ, ਕਦੇ ਕੰਨਾਂ ਤੋਂ ਸੁਣ ਕੇ ਜੀਭ ਤੋਂ ਸੋਭਾ ਨਾ ਕਰਿਓ, ਅੱਖਾਂ ਤੇ ਹੱਥ ਨਾ ਰੱਖਿਓ। ਜੇ ਕਿਸੇ ਦੀ ਨਿੰਦਿਆ ਵੀ ਕਰੋਗੇ ਨਾ ਤੇ ਕੰਨਾਂ ਤੋਂ ਸੁਣ ਕੇ ਜੀਭ ਤੋਂ ਨਾ ਕਰਿਓ, ਪਿੱਛੇ ਲੱਗੋਗੇ ਤਾਂ ਵੀ ਅੱਖੀਂ ਵੇਖ ਕੇ, ਜੇ ਨਿੰਦਿਆ ਕਰੋਗੇ ਤੇ ਤਾਂ ਵੀ ਅੱਖੀਂ ਵੇਖ ਕੇ, ਅੱਖੀਂ ਵੇਖ ਕੇ ਚੰਗੀ ਤਰ੍ਹਾਂ ਪਰਖ ਕਰਕੇ ਫਿਰ ਪਿੱਛੇ ਲੱਗੋ, ਜੇ ਨਿੰਦਿਆ ਕਰੋ ਤੇ ਤਾਂ ਵੀ ਚੰਗੀ ਤਰ੍ਹਾਂ ਵੇਖ ਲਓ, ਪਰਖ ਲਓ ਵੀ ਇਹ ਸੱਚ ਹੈ ਕਿ ਝੂਠ ਹੈ। ਆਖੋ ਸਤਨਾਮ, ਹਾਂ ਸੱਚ ਕਿੰਨਾ ਤੇ ਝੂਠ ਕਿੰਨਾ ਪਤਾ ਲੱਗੇ। ਅਰਜ਼ ਕਰ ਰਿਹਾ ਸਾਂ, ਉਹ ਆ ਕੇ ਬੈਠਾ ਤੇ ਕਹਿੰਦੇ ਬਾਬੇ ਨਾਨਕ ਦੀਆਂ ਗੱਲਾਂ ਸੁਣਾ ਸੁਣਾਏ ਤੇ ਤਾਂ ਜੇ ਆਉਂਦੀਆਂ ਹੁਣ, ਕੋਈ ਗੱਲ ਨਹੀਂ, ਆਰਾਮ ਕਰੀਏ, ਸਵੇਰੇ ਬਚਨ ਸੁਣਾਵਾਂਗਾ, ਹੁਣ ਮੈਂ ਥੱਕਿਆ ਹੋਇਆ। ਕਹਿੰਦੇ ਠੀਕ ਆ ਜੀ। ਰਾਤ ਨੂੰ ਸੌਂ ਗਏ ਤੇ ਚੋਰ ਦੇ ਉੱਠਣ ਦਾ ਟਾਈਮ ਹੋਇਆ, ਉਹਨੇ ਚੋਰੀ ਕੀ ਕਰਨੀ ਸੀ। ਪਹਿਲੇ ਪਹਿਰੇ ਹਰ ਕੋਈ ਜਾਗੇ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ ਜੋਗੀ। ਤਸਕਰਾਂ ਦੇ ਉੱਠਣ ਦਾ ਟਾਈਮ ਹੋਇਆ, ਉੱਠਿਆ 12 ਤੋਂ 3 ਦਾ ਸਮਾਂ ਕਹਿੰਦੇ ਚੋਰਾਂ ਦਾ, ਉੱਠਿਆ ਚੋਰ ਹੈ ਸੀ ਸਾਧਾਂ ਵਾਲੇ ਕੱਪੜੇ, ਇਹਨੇ ਉੱਠਿਆ ਤੇ ਅੰਦਰ ਵੜ ਗਿਆ, ਉਹਦਾ ਕੋਈ ਤਾਲਾ ਨਹੀਂ ਸੀ ਲੱਗਾ, ਉਵੇਂ ਜਿਵੇਂ ਇਹਨੇ ਟਰੰਕ ਖੋਲਿਆ ਉਹਦੇ ਵਿੱਚੋਂ ਗਹਿਣਿਆਂ ਦਾ ਡੱਬਾ ਇਹਨੂੰ ਮਿਲਿਆ ਤੇ ਇਹਨੇ ਮਾਰਿਆ ਕੱਛੇ ਤੇ ਚੱਲਦਾ ਬਣਿਆ। ਗੇਟ ਕੋਲ ਗਿਆ ਤੇ ਵੱਡਾ ਦਰਵਾਜ਼ਾ ਬੰਦ, ਵੱਡਾ ਗੇਟ ਬੰਦ, ਉਸ ਵੇਲੇ ਦੇ ਤਾਲੇ ਜਿੱਦਾਂ ਦੇ ਲੱਗਦੇ ਸੀ ਚਾਬੀ ਉਹਦੀ ਜੇਬ 'ਚ ਮੂਲੇ ਦੀ, ਕੰਧ ਟੱਪੀ ਨਾ ਜਾਏ, ਕੰਧ ਉੱਚੀ ਸੀ, ਫਸ ਗਿਆ ਡੱਬਾ ਇਹਦੀ ਕੱਛੇ ਮਾਰਿਆ ਹੋਇਆ। ਉਸੇ ਸਮੇਂ ਜਾ ਕੇ ਮੂਲੇ ਨੂੰ ਉਠਾਇਆ, ਉੱਠ ਬਈ ਬਾਬਾ ਜੀ, ਤੁਸੀਂ ਤੇ ਕਹਿੰਦੇ ਸੋ ਸਵੇਰੇ ਜਾਣਾ, ਕੀ ਗੱਲ? ਕਹਿੰਦੇ ਮੇਰੇ ਗੁਰੂ ਦਾ ਮੈਨੂੰ ਹੁਕਮ ਹੈ ਵੀ ਅੱਧੀ ਰਾਤ ਤੋਂ ਬਾਅਦ ਗ੍ਰਿਸ਼ਤੀ ਦੇ ਘਰ 'ਚ ਨਹੀਂ ਰਹਿਣਾ। ਆਖੋ ਸਤਨਾਮ, ਮੇਰੇ ਗੁਰੂ ਦਾ ਹੁਕਮ ਹੈ ਵੀ ਅੰਮ੍ਰਿਤ ਵੇਲਾ ਨਾ ਜਿਹੜਾ ਉਹ ਬਾਹਰ ਕਿਸੇ ਜਗ੍ਹਾ ਦੇ ਉੱਤੇ ਨੀਲੇ ਸਮਾਨ ਦੀ ਛੱਤ ਹੇਠ ਬਹਿਣਾ, ਮੈਨੇ ਜਾਣਾ ਹੈ, ਜਾਣ ਦਿਓ। ਉਹ ਕਹਿੰਦਾ ਸਤ ਬਚਨ ਜੀ, ਦਰਵਾਜ਼ਾ ਖੋਲਿਆ, ਨਾਲੇ ਤੇ ਪੈਰੀ ਹੱਥ ਲਾਏ ਤੇ ਨਾਲੇ ਕਹਿੰਦਾ ਬਾਬਾ ਜੀ ਹੁਣ ਤੇ ਜਾਣਾ, ਚਲੇ ਜਾਓ, ਦਿਨੇ ਦਰਸ਼ਨ ਦੇ ਜਿਓ, ਆ ਕੇ ਦਿਨੇ ਆ ਜਿਓ। ਕਹਿੰਦੇ ਠੀਕ ਹੈ। ਉਹਨੇ ਗੋਡੀ ਹੱਥ ਲਾਏ, ਇਹਨੂੰ ਪਤਾ ਨਾ ਲੱਗਾ, ਇਹਨੇ ਇੱਦਾਂ ਕੰਡ ਤੇ ਹੱਥ ਰੱਖ ਦਿੱਤਾ ਤੇ ਡੱਬਾ ਜਿਹੜਾ ਥੱਲੇ ਡਿੱਗ ਪਿਆ। ਜਦੋਂ ਗਹਿਣੇ ਵਾਲਾ ਡੱਬਾ ਥੱਲੇ ਡਿੱਗਿਆ ਤੇ ਮੂਲੇ ਨੇ ਪਛਾਣ ਲਿਆ ਵੀ ਗਹਿਣੇ ਤੇ ਸਾਡੇ ਹੀ ਨੇ, ਡੱਬਾ ਵੀ ਸਾਡਾ, ਪਛਾਣ ਸੀ। ਮੂਲੇ ਨੇ ਹੱਥ ਵਿੱਚ ਡੱਬਾ ਫੜਿਆ ਤੇ ਉਹਨੂੰ ਬਾਬੇ ਨੂੰ ਤਰੀਲੀਆਂ, ਹੁਣ ਖਲੋਤੇ ਨੂੰ ਵੀ ਮਾਰਿਆ ਗਿਆ, ਹੁਣ ਤੇ ਫਸ ਗਿਆ ਵੀ ਇਹ ਤੇ ਕੰਮ ਖਰਾਬ ਹੋ ਗਿਆ। ਤੇ ਸਾਧ ਸੰਗਤ ਜੀ, ਉੱਥੇ ਇੱਕ ਵਾਰੀ ਦੱਸਿਆ ਜਾਂਦਾ, ਸਾਡੇ ਉੱਧਰ ਇਲਾਕੇ ਵਿੱਚ ਖੰਡ ਪਾਠ ਰੱਖਿਆ ਸੀ। ਖਿਮਾ ਕਰਨਾ, ਮੈਂ ਇੱਥੇ ਪਹਿਲਾਂ ਖਿਮਾ ਕਰਨਾ ਅਰਜ਼ ਕਰ ਰਿਹਾ, ਕਿਉਂਕਿ ਕਈ ਵਿੱਚ ਗੁੱਸਾ ਕਰ ਲੈਂਦੇ ਨੇ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਵਿੱਚੋਂ ਇੱਕ ਗਿਆ ਉਹਨਾਂ ਦੇ ਵਿੱਚੋਂ ਸੀ, ਇੱਦਾਂ ਦਾ ਘਰ 'ਚ ਰੱਖਿਆ ਸੀ, ਟਾਈਮ ਪੀਸ ਚੁੱਕ ਲਿਆ, ਉਹਨੂੰ ਇੱਦਾਂ ਉਹਨੇ ਰੱਖਿਆ ਆਪਣੇ ਸਾਧ ਸੰਗਤ ਜੇਬ ਵਿੱਚ, ਥੱਲਿਓਂ ਦੀ ਬਸਤਰਾਂ ਦੇ ਜੋ ਆਪਾਂ ਪਾ ਲਈਏ, ਝੱਗੀ ਕਹਿ ਲਓ ਜਾਂ ਪਤੂਈ ਵਗੈਰਾ, ਉਹਦੇ ਜੇਬ 'ਚ ਪਾ ਲਿਆ। ਉਹ ਅਲਾਰਮ ਵਾਲਾ ਟਾਈਮ ਪੀਸ ਸੀ, ਪਰਿਵਾਰ ਵਿੱਚ ਬੈਠਾ ਤੇ ਉਹਦਾ ਅਲਾਰਮ ਵੱਜ ਗਿਆ। ਉਹਦਾ ਅਲਾਰਮ ਵੱਜਿਆ ਤੇ ਪਤਾ ਉਹ ਛਿੱਤਰ ਪਏ ਉੱਥੇ ਕਈ ਫਸ ਜਾਂਦੇ ਆ ਇਦਾਂ ਚੋਰੀ ਜਿਹੜੀ ਆ ਬਹੁਤਾ ਚਿਰ ਕਹਿੰਦੇ ਸਾਹਮਣੇ ਆ ਜਾਂਦੀ ਹੈ ਹਰ ਗੱਲ ਜੋ ਪਾਵੇ ਭਾਂਡੇ ਵਿੱਚ ਬਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ ਅੰਦਰ ਹੋਵੇ ਬਾਹਰ ਆਉਂਦਾ ਹੀ ਆਉਂਦਾ ਚੋਰੀ ਬੜੀ ਭੈੜੀ ਆਦਤ ਤੋਂ ਬਚਣਾ ਚਾਹੀਦਾ ਤਿੰਨ ਚੋਰੀ ਕੀਤੀ ਸੀ ਡੱਬਾ ਧਰਤੀ ਤੇ ਡਿੱਗ ਪਿਆ ਧਰਤੀ ਤੇ ਡਿੱਗਿਆ ਡੱਬਾ ਉਸੇ ਸਮੇਂ ਕਹਿੰਦਾ ਵੀ ਹੁਣ ਨਹੀਂ ਮੈਂ ਬਚਦਾ ਮਾਰਿਆ ਗਿਆ ਸੇਠ ਨੂੰ ਲੱਗ ਗਿਆ ਪਤਾ ਉਹਨੇ ਡੱਬਾ ਹੱਥ 'ਚ ਫੜਾਇਆ ਕਹਿੰਦਾ ਬਾਬਾ ਜੀ ਆਹ ਤੁਹਾਡਾ ਡੱਬਾ ਡਿੱਗ ਪਿਆ ਲੈ ਜਾਓ ਦਿਨੇ ਜ਼ਰੂਰ ਆਇਓ ਉਹਨੇ ਡੱਬਾ ਹੱਥ 'ਚ ਫੜਿਆ ਭੱਜ ਲਿਆ ਦੌੜਿਆ ਜਾਂਦਾ ਪਿੱਛੇ ਮੁੜ ਕੇ ਨਾ ਵੇਖਿਆ ਪਰ ਜਿਹੜਾ ਸਿੱਖ ਆਪਣਾ ਘਰ ਬਾਬੇ ਨਾਨਕ ਦਾ ਸਮਝਦਾ ਨਾ ਉਹਦੇ ਘਰ ਦੀ ਪਹਿਰੇਦਾਰੀ ਵੀ ਸਤਿਗੁਰੂ ਆਪ ਹੀ ਕਰਦੇ ਨੇ ਜਿਹੜਾ ਆਪਣਾ ਘਰ ਗੁਰੂ ਦਾ ਸਮਝਦਾ ਅਸੀਂ ਤੇ ਕਹਿਣ ਵਾਲੇ ਹਾਂ ਇਹ ਘਰ ਕਿਹਦਾ ਬਾਬੇ ਨਾਨਕ ਦਾ ਹੀ ਹੈ ਜੀ ਕਿਤੇ ਇਹਨਾਂ ਦੀ ਫਰਿੱਜ ਖੋਲ੍ਹ ਲਓ ਲਾਈਨ ਲੱਗੀ ਆਂਡਿਆਂ ਦੀ ਵਿੱਚ ਘਰ ਬਾਬੇ ਨਾਨਕ ਦਾ ਜੀ ਇਹ ਬਾਬੇ ਨਾਨਕ ਦਾ ਹੀ ਹੈ ਜੀ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਜੀ ਦਾਤਾ ਇਹ ਮਹਾਰਾਜ ਦੀਆਂ ਹੀ ਨੇ ਵੇਖ ਲਓ ਫਿਰ ਇਹ ਘਰ ਬਾਬੇ ਨਾਨਕ ਦਾ ਜੇ ਘਰ ਸਤਿਗੁਰ ਨਾਨਕ ਦਾ ਇਸ ਘਰ 'ਚ ਉਹ ਵੜੇਗਾ ਜੋ ਸਤਿਗੁਰੂ ਨੂੰ ਪਾਉਂਦਾ ਹੈ ਉਹ ਵੜੇਗਾ ਇਸ ਘਰ 'ਚ ਸ਼ਰਾਬ ਮਾਸ ਨਹੀਂ ਉਸ ਘਰ 'ਚ ਵੜਦਾ ਜੋ ਮਰਜ਼ੀ ਹੋ ਜਾਏ ਪਾਣੀ ਬਹੁਤ ਘਰਾਂ ਦੇ ਵਿੱਚ ਬਾਹਰ ਲਿਖ ਕੇ ਲੱਗਿਆ ਹੁੰਦਾ ਸਾਡੇ ਘਰ 'ਚ ਸ਼ਰਾਬ ਮਾਸ ਖਾ ਕੇ ਆਉਣਾ ਮਨਾ ਹੈ ਕਿਉਂਕਿ ਘਰ ਸਤਿਗੁਰਾਂ ਦਾ ਇੱਥੇ ਉਹੀ ਵੜਦਾ ਜੋ ਸਤਿਗੁਰਾਂ ਨੂੰ ਪਾਉਂਦਾ ਮਾਲਕ ਦੀ ਮਰਜ਼ੀ ਆ ਜਿਹੜੀ ਮਾਲਕ ਨੂੰ ਚੀਜ਼ ਚੰਗੀ ਨਹੀਂ ਲੱਗਦੀ ਉਹ ਨਹੀਂ ਵੜ ਸਕਦੀ ਘਰ 'ਚ ਅਸੀਂ ਉੱਤੋਂ ਉੱਤੋਂ ਕਹਿ ਦਿੰਦੇ ਹਾਂ ਘਰ ਮੇਰੇ ਸਤਿਗੁਰ ਦਾ ਹੀ ਆ ਜੀ ਕਮਰੇ ਘਰ ਵਿੱਚ 10 ਨੇ ਤੇ 10 ਕਮਰਿਆਂ ਵਿੱਚ ਕਿਹੜਾ ਕਮਰਾ ਜਿਹਦੇ 'ਚ ਬਹਿ ਕੇ ਨਾਮ ਜਪਣਾ ਉਹ ਇੱਕ ਵੀ ਨਹੀਂ ਤੇ ਜੇ ਕਿਤੇ ਹੋਵੇ ਵੀ ਸਭ ਤੋਂ ਨਿੱਕਾ ਜਿਹਾ ਕਮਰਾ ਜਾਂ ਪੌੜੀਆਂ ਥੱਲੇ ਨਿੱਕਾ ਜਿਹਾ ਖੁੰਝ ਜੀ ਜਿਹੜੀ ਹੈ ਨਾ ਜਿਹੜੀ ਕਿਸੇ ਕੰਮ ਨਾ ਆਵੇ ਉਹਦੇ ਤੇ ਕੰਧ ਕੱਢ ਕੇ ਕਹਿਣਗੇ ਬਾਬੇ ਦਾ ਬਾਬਾ ਜੀ ਮੈਨੂੰ ਕਈ ਵਿਖਾਉਣਗੇ ਬਾਬਾ ਜੀ ਅਸੀਂ ਸੱਚੇ ਪਾਤਸ਼ਾਹ ਦਾ ਵੀ ਕਮਰਾ ਰੱਖਿਆ ਮੈਂ ਕਿਹਾ ਕਿਹੜਾ ਪੌੜੀਆਂ ਥੱਲੇ ਇਹ ਸਤਿਗੁਰਾਂ ਦਾ ਕਮਰਾ ਹੈ ਬਾਕੀ ਸਾਰੇ ਆਪਣੇ ਵਾਸਤੇ ਆ ਪਰ ਇਹ ਸਤਿਗੁਰਾਂ ਦਾ ਕਮਰਾ ਇੱਦਾਂ ਵੀ ਹੈ ਹਾਲ ਬੜੇ ਥਾਵਾਂ ਤੇ ਬਸ ਦਿਖਾਵੇ ਮਾਤਰ ਆ ਜੀ ਸਤਿਗੁਰਾਂ ਦਾ ਕਮਰਾ ਜੀ ਆਪਣੇ ਕਮਰਿਆਂ 'ਚ ਏਸੀ ਲੱਗੇ ਆ ਕੂਲਰ ਲੱਗਿਆ ਉੱਥੇ ਪੱਖਾ ਵੀ ਨਹੀਂ ਹੁੰਦਾ ਇਹ ਸਤਿਗੁਰਾਂ ਦਾ ਘਰ ਆ ਜੀ ਅਸੀਂ ਸਵੇਰੇ 3 ਵਜੇ ਉੱਠ ਕੇ ਬਹਿੰਦੇ ਹਾਂ ਮੈਂ ਕਿਹਾ ਹੋ ਮੈਨੂੰ ਪਤਾ ਤੁਸੀਂ ਏਸੀ 'ਚੋਂ ਨਿਕਲ ਕੇ ਜਿਹੜਾ ਇਹਦੇ 'ਚ ਬਹਿੰਦੇ ਹੋ ਆ ਪਤਾ ਹੀ ਹੈ ਲੱਗ ਜਾਂਦਾ ਗੁਰਮੁਖੋ ਰੰਗੇ ਹੋਇਆਂ ਨੂੰ ਦਿਖਾਵਾ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਦਾ ਤਾਂ ਉਦਾਂ ਹੀ ਪਤਾ ਲੱਗਦਾ ਨਾਮ ਜਪਣ ਵਾਲਿਆਂ ਦੀ ਵੱਖਰੀ ਪਛਾਣ ਹੈ ਨਾਮ ਜਪਣ ਵਾਲਿਆਂ ਦੀ ਚਾਲ ਦੁਨੀਆ ਨਾਲੋਂ ਨਿਰਾਲੀ ਹੁੰਦੀ ਹੈ ਨਾਮ ਜਪਣ ਵਾਲਿਆਂ ਦੇ ਮਸਤਕ ਤੋਂ ਪਤਾ ਲੱਗਦਾ ਵੀ ਇਹ ਨਾਮ ਜਪਣ ਵਾਲੇ ਨੇ ਨਿਤਨੇਮ ਕਰਨ ਵਾਲੇ ਨੇ ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾ ਕੋ ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ ਸ਼ਬਦ ਵਿਵੇਕ ਇੱਕ ਟੇਕ ਜਾ ਕੇ ਮਨ ਵਸੈ ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ ਕਹਿੰਦੇ ਨੇ ਨਾਮ ਜਪਣ ਵਾਲਾ ਜਿਹੜਾ ਹੋਵੇ ਉਹਦੇ ਮਸਤਕ ਤੇ ਨੂਰ ਹੁੰਦਾ ਹੈ ਉਹ ਭਾਵੇਂ ਰੰਗ ਦਾ ਕਾਲਾ ਹੋਵੇ ਪਰ ਉਹਦਾ ਚਿਹਰਾ ਪਿਆਰਾ ਲੱਗਦਾ ਹੈ ਆਖੋ ਸਤਨਾਮ ਉਹਦਾ ਉਹਦਾ ਮਨ ਵਿੱਚ ਪਿਆਰ ਆਏਗਾ ਉਹਦੇ ਅੰਦਰ ਇੱਕ ਖਿੱਚ ਕਸ਼ਿਸ਼ ਹੁੰਦੀ ਆ ਨਾਮ ਜਪਣ ਵਾਲਾ ਜਿਹੜਾ ਹੋਵੇ ਇਸ ਕਰਕੇ ਭਾਈ ਘਰਾਂ ਵਿੱਚ ਜੇ ਕਮਰੇ ਵੀ ਰੱਖਣੇ ਨੇ ਤੇ ਉਹ ਕਮਰਾ ਰੱਖੋ ਜਿਹੜਾ ਸਭ ਤੋਂ ਵਧੀਆ ਸਭ ਤੋਂ ਸੋਹਣਾ ਕਮਰਾ ਜਿਹੜਾ ਉਹ ਸਤਿਗੁਰਾਂ ਦਾ ਰੱਖੋ ਤੇ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਵਿੱਚ ਰੱਖਣਾ ਹੈ ਜੇ ਨਹੀਂ ਇੰਨੀ ਜਗ੍ਹਾ ਘਰ ਦੇ ਵਿੱਚ ਹੈ ਕਮਰੇ 1-2 ਨੇ ਰਹਿਣ ਦਾ ਮਸਾ ਪ੍ਰਬੰਧ ਮਰਨ ਨੂੰ ਨਹੀਂ ਰੱਖ ਸਕਦੇ ਤੇ ਕੋਈ ਅਲਮਾਰੀ ਕੋਈ ਜਗ੍ਹਾ ਇਦਾਂ ਦੀ ਬਣਾਓ ਜਿੱਥੇ ਪੋਥੀਆਂ ਰੱਖੀਆਂ ਹੋਣ ਸਵੇਰੇ ਉੱਠ ਕੇ ਮੱਥਾ ਟੇਕੀਏ ਧੂਪ ਬੱਤੀ ਕਰੀਏ ਦਰਸ਼ਨ ਕਰੀਏ ਇੱਦਾਂ ਬਣਾਓ ਕੋਈ ਜਗ੍ਹਾ ਜਿੱਥੇ ਬੈਠ ਕੇ 5-4 ਮਿੰਟ ਸਿਮਰਨ ਕੀਤਾ ਜਾਏ ਘਰ ਵਿੱਚ ਕਲੇਸ਼ ਹੁੰਦਾ ਹੋਵੇ ਲੜਾਈ ਪਈ ਹੋਵੇ 5 ਮਿੰਟ ਜਿੱਥੇ ਰੋਜ਼ ਸਿਮਰਨ ਕਰਦੇ ਹੋ ਉੱਥੇ 2 ਮਿੰਟ ਜਾ ਕੇ ਬਹਿ ਜਾਓ ਮਨ ਸ਼ਾਂਤ ਹੋ ਜਾਏਗਾ ਲਿਖ ਕੇ ਲੈ ਜਾਓ ਭਾਵੇਂ ਵੇਖੋ ਤਜਰਬਾ ਕਰਕੇ ਇੱਕ ਜਗ੍ਹਾ ਬਣਾਓ 10 ਮਿੰਟ ਬਹਿ ਕੇ ਸਿਮਰਨ ਕਰੋ ਜਿਹੜੀ ਜਗ੍ਹਾ ਤੇ ਨਿਤਨੇਮ ਤੁਸੀਂ 10 ਮਿੰਟ 15 ਮਿੰਟ ਅੱਧਾ ਘੰਟਾ ਰੋਜ਼ ਲਾਉਂਦੇ ਹੋ ਪੋਥੀਆਂ ਰੱਖੀਆਂ ਨੇ ਘਰ ਦੇ ਵਿੱਚ ਉੱਥੇ ਤੁਹਾਡੇ ਮਨ ਨੂੰ ਕਦੇ ਬੇਚੈਨ ਨਹੀਂ ਹੋਵੇ ਮਨ ਕਰੇ ਵੀ ਮਨਾ ਮਾਸ ਖਾਣਾ ਜਾਂ ਸ਼ਰਾਬ ਵਗੈਰਾ ਡੁੱਲਦਾ ਮਨ ਤੁਸੀਂ 5 ਮਿੰਟ ਜਿੱਥੇ ਨਿਤਨੇਮ ਕਰਨ ਵਾਲੀ ਜਗ੍ਹਾ ਤੇ 2 ਮਿੰਟ ਜਾ ਕੇ ਬੈਠੋਗੇ ਇੱਕਦਮ ਮਨ ਸ਼ਾਂਤ ਹੋ ਜਾਏਗਾ ਉਹ ਧਰਤੀ ਤੇ ਅਸਰ ਹੋ ਜਾਂਦਾ ਉਸ ਗੱਲ ਦਾ ਉਹ ਜਗ੍ਹਾ ਤੇ ਬਰਕਤ ਹੈ ਦਰਬਾਰ ਸਾਹਿਬ ਤੁਸੀਂ ਜਾਓ ਪੌੜੀਆਂ ਵੜੇ ਨਹੀਂ ਤੇ ਘਰ ਭੁੱਲਿਆ ਨਹੀਂ ਅੰਦਰ ਜਦੋਂ ਦਾਖਲ ਹੋਈ ਦਾ ਡਿਉੜੀ ਦੇ ਘਰ ਦਾ ਚੇਤਾ ਹੀ ਨਹੀਂ ਰਹਿੰਦਾ ਚੇਤਾ ਹੀ ਨਹੀਂ ਰਹਿੰਦਾ ਵੀ ਮੇਰਾ ਘਰ ਕਿੱਥੇ ਆ ਜਿਵੇਂ ਕੱਲ ਇੱਕ ਅਰਜ਼ ਕੀਤੀ ਸੀ ਨਾ 2 ਮਿੰਟ ਮਨ ਜੁੜਦਾ ਨਹੀਂ ਇੱਥੇ 3 ਘੰਟੇ ਲੰਘ ਜਾਣੇ ਨੇ ਹੁਣ ਪਤਾ ਹੀ ਨਹੀਂ ਲੱਗਣਾ ਇਹਦਾ ਕੀ ਕਾਰਨ ਹੈ 2 ਮਿੰਟ ਸਾਡਾ ਮਨ ਨਹੀਂ ਟਿਕਦਾ ਇੱਥੇ 2.5-3 ਘੰਟੇ ਅਸੀਂ ਇੱਕਦਮ ਬੈਠੇ ਰਹਿੰਦੇ ਆ ਪਤਾ ਹੀ ਨਹੀਂ ਲੱਗਦਾ ਵੀ ਘਰ ਵੀ ਜਾਣਾ ਹੈ ਸੌਣਾ ਵੀ ਹੈ ਘਰ ਦਾ ਚੇਤਾ ਹੀ ਨਾ ਆਇਆ ਬੱਚੇ ਯਾਦ ਹੀ ਨਾ ਆਏ ਪਰਿਵਾਰ ਯਾਦ ਹੀ ਨਾ ਆਇਆ ਸਭ ਕੁਝ ਭੁੱਲ ਗਿਆ ਇਹ ਕਾਹਦੀ ਬਰਕਤ ਹੈ ਇਹ ਸਤਿਗੁਰ ਦੀ ਬਾਣੀ ਦੀ ਤੇ ਜੇ ਘਰ ਬਾਬੇ ਨਾਨਕ ਦਾ ਸਮਝਦਾ ਸੀ ਮੂਲਾ ਤੇ ਸਤਿਗੁਰੂ ਨਾਨਕ ਉਹਦੇ ਘਰ ਦੇ ਪਹਿਰੇਦਾਰ ਬਣ ਗਏ ਤੁਰਿਆ ਜਾਏ ਤੇ ਦਿਸੇ ਹੀ ਕੁਛ ਨਾ ਅੰਨਾ ਹੋ ਗਿਆ ਪਿੱਛੇ ਨੂੰ ਮੁੜਦਾ ਸਭ ਕੁਝ ਦੇਖਦਾ ਗਾਂਹ ਨੂੰ ਜਾਂਦਾ ਕੁਛ ਵੀ ਨਹੀਂ ਦੇਖਦਾ ਉਹ ਮਨਾ ਆ ਕੀ ਹੋ ਗਿਆ ਦਿਸਦਾ ਕਿਉਂ ਨਹੀਂ ਕੁਛ ਫਿਰ ਪਿੱਛੇ ਨੂੰ ਮੁੜੇ ਦਿਸੇ ਅੱਗੇ ਨੂੰ ਬਸ ਫਿਰ ਆ ਗਿਆ ਮੂਲੇ ਦੇ ਚਰਨਾਂ ਤੇ ਢਹਿ ਪਿਆ ਮੈਨੂੰ ਬਖਸ਼ ਦੇ ਕਹਿੰਦਾ ਬਾਬਾ ਜੀ ਕਿਉਂ ਪਾਪ ਚੜਾਉਂਦੇ ਹੋ ਮੇਰੇ ਸਿਰ ਮੈਨੂੰ ਮੱਥਾ ਮੈਂ ਤੁਹਾਨੂੰ ਸਤਿਕਾਰ ਕਰਨਾ ਤੁਹਾਡਾ ਉਹ ਕਹਿੰਦਾ ਮੈਂ ਬਾਬਾ ਕੋਈ ਨਹੀਂ ਮੈਂ ਤੇ ਚੋਰ ਹਾਂ ਤੇਰੇ ਘਰ ਚੋਰੀ ਕਰਨ ਆਇਆ ਸੀ ਕਹਿੰਦੇ ਬਾਬਾ ਜੀ ਪਤਾ ਲੱਗ ਗਿਆ ਸੀ ਮੈਨੂੰ ਡੱਬਾ ਮੇਰਾ ਤੁਸੀਂ ਲੈ ਚੱਲੇ ਕਹਿੰਦੇ ਕੀ ਗੱਲ ਫਿਰ ਮੈਨੂੰ ਰੋਕਿਆ ਕਿਉਂ ਨਹੀਂ ਕਹਿੰਦੇ ਮੈਂ ਆਖਿਆ ਜਿਹੜਾ ਮਾਲਕ ਹੈ ਉਹ ਆਪੇ ਰੋਕ ਲਏਗਾ ਕੋ ਸਤਨਾ ਜਿਹੜਾ ਮਾਲਕ ਹੈ ਘਰ ਦਾ ਜਿਹਦਾ ਲੈ ਚੱਲੇ ਉਹ ਚੁੱਕ ਕੇ ਉਹ ਆਪੇ ਕਹੇਗਾ ਤੇ ਵੇਖ ਲੈ ਫਿਰ ਆ ਗਿਆ ਨਾ ਆਪੇ ਹੀ ਮੈਨੂੰ ਮਾਫ ਕਰ ਦੇ ਕਹਿੰਦੇ ਪਹਿਰੇਦਾਰੀ ਵੀ ਘਰ ਦੇ ਮਾਲਕ ਨੇ ਕੀਤੀ ਆ ਹੁਣ ਬਖਸ਼ੇਗਾ ਵੀ ਤੈਨੂੰ ਇਸ ਘਰ ਦਾ ਮਾਲਕ ਚੱਲ ਚੱਲੀਏ ਮੇਰੇ ਸਤਿਗੁਰ ਕੋਲ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਜਾਂਦੇ ਨੇ ਮੱਥਾ ਟੇਕਿਆ ਸਾਰੀ ਵਿਥਿਆ ਸੁਣਾਈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੂਲਿਆ ਦੱਸ ਭਲਾ ਇਹਨੂੰ ਕੀ ਸਜ਼ਾ ਦਈਏ ਮੂਲਾ ਕਹਿੰਦਾ ਸਤਿਗੁਰੂ ਮੈਂ ਕੀ ਬੋਲਾਂ ਤੁਸੀਂ ਆਪ ਹੀ ਜੋ ਕਹੋਗੇ ਨਹੀਂ ਇਹਨੂੰ ਸਜ਼ਾ ਜ਼ਰੂਰ ਦੇਣੀ ਹੈ ਮੂਲਿਆ ਜੋ ਕਹੇਗਾ ਸਜ਼ਾ ਦੇ ਦਿਆਂਗੇ ਫਿਰ ਚੁੱਪ ਤੀਜੀ ਵਾਰੀ ਮਹਾਰਾਜ ਕਹਿੰਦੇ ਮੂਲਿਆ ਦੱਸ ਕਹਿੰਦਾ ਸੱਚੇ ਪਾਤਸ਼ਾਹ ਫਿਰ ਮੇਰੀ ਅਰਜ ਤੇ ਇਹ ਵੇ ਸਾਧ ਤੇ ਬਣਿਆ ਹੀ ਹੈ ਕੱਪੜੇ ਤੇ ਨੇ ਪਾਈ ਨੇ ਮਿਹਰ ਕਰੋ ਨਕਲੀ ਸਾਧ ਨੂੰ ਅਸਲੀ ਸਾਧ ਬਣਾ ਦਿਓ ਐਸੀ ਬਖਸ਼ਿਸ਼ ਕਰੋ ਹੈ ਤੇ ਚੋਰ ਆ ਕੱਪੜੇ ਤੇ ਪਾਈ ਫਿਰਦਾ ਨਕਲੀ ਨੂੰ ਅਸਲੀ ਵਿੱਚ ਤਬਦੀਲ ਕਰ ਦਿਓ ਮਿਹਰ ਕਰੋ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੇਖਦੇ ਆ ਉਹ ਕੀ ਫਾਇਦਾ ਕੱਪੜੇ ਰੰਗਣੇ ਦਾ ਜੇ ਮਨ ਰੰਗਿਆ ਨਾ ਜਾਵੇ ਜੇ ਮਨ ਤੇ ਹੀ ਅਸਰ ਨਾ ਹੋਵੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਉਹ ਜੋਗੀਆ ਨਾਮ ਜਪਣ ਦੀ ਜੁਗਤ ਨਹੀਂ ਘਰ ਬਾਰ ਛੱਡੀ ਫਿਰਨਾ
ਜੋਗੀ ਕੱਪੜੇ ਰੰਗਾਏ ਮਨ ਕਿਉਂ ਨਹੀਂ ਰੰਗਿਆ ਜੋਗੀ ਕੱਪੜੇ ਜੋਗੀ
ਹੁਣ ਆਪਾਂ ਤੇ ਬੜੇ ਚੌੜੇ ਹੋ ਕੇ ਆਨੇ ਆ ਵੀ ਇਹ ਤੇ ਜੋਗੀਆਂ ਵਾਸਤੇ ਆ ਵੀ ਜੋਗੀ ਸਾਡੇ ਆ ਗਾਤਰੇ ਕਿਰਪਾਨਾਂ ਪਾਈਆਂ ਨਾ ਜੇ ਨਿਤਨੇਮ ਨਹੀਂ ਕਰਦੇ ਤੇ ਸਾਡੇ ਸਾਰਿਆਂ ਵਾਸਤੇ ਆ ਇਹ ਕੱਪੜੇ ਰੰਗਣ ਵਾਲਾ ਹੀ ਕੰਮ ਹੈ ਬਾਣਾ ਕੱਲਾ ਪਾਈ ਫਿਰਨੇ ਆ ਸਵੇਰੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ ਫਿਰ ਸਾਨੂੰ ਸਾਰਿਆਂ ਨੂੰ ਹੀ ਆ ਇਹ ਗੱਲ ਮੈਂ ਵੀ ਵਿੱਚ ਹੀ ਹਾਂ ਆਪਾਂ ਨੇ ਸਾਰਿਆਂ ਵਾਸਤੇ
ਉਹ ਜੋਗੀ ਕੱਪੜੇ ਰੰਗਾਏ ਮਨ ਕਿਉਂ ਨਹੀਂ ਰੰਗਿਆ ਜੋਗੀ ਕੱਪੜੇ ਰੰਗਾਏ ਮਨ ਕਿਉਂ ਨਹੀਂ ਰੰਗਿਆ
ਰੰਗ ਚੜ ਸਕਦਾ
ਵਿੱਚ ਸੰਗਤਾਂ ਦੇ ਮਨ ਜਾਉ ਰੰਗਿਆ ਵਿੱਚ ਸੰਗਤਾਂ ਦੇ ਮਨ ਜਾਉ ਰੰਗਿਆ
ਅੱਜ ਕੇ ਬੋਲੋ ਵਾਹ ਵਾਹ
ਸੀਸ ਗੁਰਾਂ ਨੂੰ ਨਵਾ ਮਨ ਜਾਊ ਚਰਨਾ ਚ ਲਾ ਬਚਨ ਗੁਰਾਂ ਦੇ ਗਵਾ ਬਣ ਜਾਊ ਰੰਗਿਆ ਜੋ ਵੀ ਕੱਪੜੇ
ਜਪਣ ਦੀ ਜੁਗਤ ਨਹੀਂ ਆਈ ਘਰ ਬਾਰ ਛੱਡ ਦਿੱਤਾ ਕੱਪੜੇ ਪਾ ਲੈ ਜੋਗੀਆਂ ਵਾਲੇ ਪਰ ਜੁਗਤ ਨਹੀਂ ਆਈ ਗੁਰਮੁਖੋ ਜੇ ਕੱਲਾ ਬਾਣਾ ਹੀ ਰਹਿ ਗਿਆ ਤੇ ਸਾਡੇ ਹੀ ਗੱਲ ਹੈ ਬਾਣੀ ਦਾ ਵੀ ਰੰਗ ਚੜ੍ਹੇ ਸਾਡੇ ਮਨ ਨੂੰ ਇਸ ਕਰਕੇ ਨੇਮ ਬਣਾਈਏ ਨੇਮ ਤੋਂ ਬਾਅਦ ਪ੍ਰੇਮ ਬਣ ਜਾਂਦਾ ਪ੍ਰੇਮ ਵਿੱਚ ਨੇਮ ਨਹੀਂ ਰਹਿੰਦਾ ਸੋ ਮਹਾਰਾਜ ਨੇ ਮਹਾਨ ਮਹਾਨ ਕਿਰਪਾ ਕੀਤੀ ਆ ਅੱਗੇ ਤੋਂ ਵੀ ਅਰਦਾਸ ਕਰਿਓ ਮਹਾਰਾਜ ਇਸੇ ਤਰ੍ਹਾਂ ਮਿਲ ਕੇ ਬੈਠਣ ਦਾ ਸਾਨੂੰ ਸਾਰਿਆਂ ਨੂੰ ਸਮਾਂ ਬਖਸ਼ਣ ਇਸੇ ਤਰ੍ਹਾਂ ਮਰ ਦੇ ਚਰਨਾਂ ਵਿੱਚ ਜੁੜ ਕੇ ਬਹਿੰਦੇ ਰਹੀਏ ਇਸੇ ਤਰ੍ਹਾਂ ਬਾਬਾਣੀਆਂ ਕਹਾਣੀਆਂ ਕਰਦੇ ਰਹੀਏ ਸਤਿਗੁਰੂ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ ਅਸੀਸਾਂ ਬਖਸ਼ਦੇ ਰਹਿਣਾ ਤੇ ਹੁਣ ਆਨੰਦ ਸਾਹਿਬ ਦਾ ਜਾਪ ਫਿਰ ਅਰਦਾਸ ਫਿਰ ਹੁਕਮਨਾਮੇ ਅਸੀਂ ਵੀ ਘਰ ਜਾ ਕੇ ਕਹੀਏ ਸਾਡੇ ਤੇ ਵੀ ਮਿਹਰ ਹੋਵੇ
ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ ਜੀਵਨ ਬਦਲ
ਸੰਗਤ ਆਨੰਦ ਸਾਹਿਬ ਵਿੱਚ ਬੋਲੋ ਕੋਈ ਵੀ ਰਸਨਾ ਵਾਂਝੀ ਨਾ ਰਵੇ